ਤਣਿਆ ਹੋਇਆ ਹੈ ਤੇ ਬਹੱਤਰ ਪੰਜ ਪੰਜੌੜੀਆਂ ਪੇਟਾ ਲੱਗਾ ਹੋਇਆ ਹੈ।
ਪਾਟ ਲੱਗੂ ਅਟਕਾਈ,
ਇਸ ਪ੍ਰਕਾਰ ਪੇਟਾ ਲੱਗਾ ਹੋਇਆ ਅਦਕ ਤੋਂ ਅਦਕ,
ਗਈ ਬੁਲਾਵਨ,
ਇਸ ਪ੍ਰਕਾਰ ਮਾਹੋ ਨਾਵੇਂ ਜਲਾਹੀ ਗਈ ਜਲਾਹੇ ਦੇ ਪਾਸ ਟਾਣੀ ਬਣਾਉਣ ਬਾਬਤ,
ਘਰ ਛੋੜਿਆ ਜਾਏ ਜੁਲਾ,
ਇਹ ਜਲਾਹੇ ਤੂੰ ਆਪਣਾ ਘਰ ਛੱਡ ਕੇ ਬਾਹਰ ਜਾ ਬੈਠਾ ਹੈ,
ਰਹਾਉ ਗਜੀ ਨਾ ਮਿਲੀ ਹੈ, ਤੋਲ ਨਾ ਤੁਲੀ ਹੈ,
ਜੇ ਤੁਸੀਂ ਗਜਾਂ ਨਾਲ ਨੀ ਮਿਲੀ ਹੋਈ, ਦੇਖ 40 ਗਜ ਤਾਣੀ ਪੂਰੀ ਹੈ, ਤੋਲ ਨਾਲ ਨੀ ਤੋਲੀ ਹੋਈ, ਜਿੰਨਾ ਸੂਤ ਹੈ ਤੋਲ ਵਿੱਚ ਪੂਰਾ ਉਤਰਾ ਹੈ,
ਪਾਚਨ ਸੇਰ ਅਢਾਈ
ਲਗਾ, ਅਜੇ ਪਾਣ ਨੀ ਮਿਲੀ ਹੈ, ਕਹਿੰਦੇ ਪਾਚਨ ਸੇਰ ਅਢਾਈ, ਢਾਈ ਸੇਰ ਪਾਣ ਵੀ ਆ ਗਈ ਹੈ,
ਜੋ ਕਰ ਪਾਚਨ ਵੇਗ ਨਾ ਪਾਣ,
ਜੇ ਕਰਕੇ ਹੁਣ ਪਾਣ ਨੂੰ ਵੇਗ ਕਾਹਲੀ ਦੇ ਨਾਲ ਨਾ ਪਾਵੇਗਾ,
ਕਰੇ ਘਰ ਹਾਈ,
ਜਿਸਦੀ ਇਹ ਤਾਣੀ ਇਹ ਘਰ ਨੂੰ ਨਾਸ ਕਰਨ ਵਾਲੇ ਜਲਾਹੇ ਉਹ ਚੰਗਾ ਕਰਨਗੇ,
ਜਿਨ ਕੀ ਬੈਠ ਖਸਮ ਕੀ ਬਰਕਤ,
ਉਹਨਾਂ ਦਾ ਇਕਰਾਰ ਸੀ ਕਿ ਛੇਤੀ ਤਾਣੀ ਬਣਾਉਣੀ, ਉਹ ਦਿਨ ਕੀ ਰਹਿੰਦੇ ਉਹਨਾਂ ਦੇ ਇਕਰਾਰ ਵਿੱਚ ਬੈਠਾ ਹੈ, ਤੂੰ ਖਸਮ ਮਾਲਕ ਦੀ ਬਰਕਤ ਖਿੱਚ ਪੈ ਰਹੀ ਹੈ,
ਇਹ ਵੇਲਾ ਕਤ ਆਏ,
ਤੇਰੇ ਤਾਣੀ ਬੁਣਨ ਦਾ ਵੇਲਾ ਫਿਰ ਕਦੋਂ ਤੇਰੇ ਪਾਸ ਆਵੇਗਾ,
ਟੁੱਟੇ ਪੂੰਦੇ ਧੀ ਗਏ ਪੁਰੀਆ,
ਤਾਂ ਉਸ ਵੇਲੇ ਛੇਤੀ ਛੇਤੀ ਜਲਾਹਾ ਜਿਹੜਾ ਸੀ ਕਹਿੰਦਾ ਨਲੀਆਂ ਦੀ ਭੇਵੀਆਂ, ਤਾਂ ਜਲਾਹੀ ਕਹਿਣ ਲੱਗੀ ਛੁੱਟੇ ਕੁੰਡੇ ਭੀਗੇ ਪੁਰੀਆਂ, ਪੂਰੀਆਂ ਨਲੀਆਂ ਕੁੰਡੇ ਤੇ ਛੱਡੀਆਂ ਪਈਆਂ ਹਨ ਤੇਰੀਆਂ ਭੇਜੀਆਂ ਹੋਈਆਂ,
ਜੁਲਾਹੋ ਰਿਸਾਈ,
ਇਹ ਗੱਲ ਸੁਣ ਕੇ ਜੁਲਾਹ ਰਿਸਾਈ ਤੇਜ਼ੀ ਦੇ ਨਾਲ ਜੁਲਾਹਾ ਚੱਲ ਪਿਆ,
ਸੁੱਖੀ ਨਲੀ ਤੰਤ ਨਹੀਂ ਨਿਰਸੈ,
ਛੇਤੀ ਛੇਤੀ ਸਾਰੀਆਂ ਨਲੀਆਂ ਵਾਹ ਕੇ ਜੁਲਾਹੀ ਨੂੰ ਕਹਿਣ ਲੱਗਾ, ਮੈਂ ਖਾਲੀ ਪਈਆਂ ਨਲੀਆਂ, ਹੁਣ ਨੀ ਮੇਰੇ ਪਾਸੋਂ ਤਾਣੀ ਦਾ ਤੰਦ ਨਿਕਲੇਗਾ,
ਨਤਰ ਰਹੀ ਉਹ ਰਜਾਈ,
ਜਾਂਦਾ ਆ ਕੇ ਨਲੀਆਂ ਤੇ ਮੇਰੇ ਪਾਸ ਵੱਟ, ਨਹੀਂ ਤੇ ਤੁਰਦੇ ਨਾਲ ਹੀ ਉਲਝੀ ਰਹੇਗੀ ਤਾਣੀ ਜਿਹੜੀ ਹੈ,
ਛੋੜ ਪਸਾਰ
ਹੋਰ ਸਾਰੇ ਪਸਾਰੇ ਨੂੰ ਛੱਡ ਕੇ ਬੱਪਰੀ ਬੁੱਧੀ ਵਾਲੀ ਜੁਲਾਹੀ ਇੱਥੇ ਨਲੀਆਂ ਵੱਟਣ ਵਾਸਤੇ ਰਹੋ,
ਵੀਰ ਸਮਝਾ,
ਸਾਹਿਬ ਵੀਰ ਜੀ ਕਹਿੰਦੇ ਸਮਝਾ ਕੇ ਕਿਉਂ, ਪੰਡਿਤ ਜੀ ਸਮਝ ਆਈ, ਓਹੋ ਕਹਿੰਦਾ ਤੇ ਜੁਲਾਹਾ ਦੀਆਂ ਗੱਲਾਂ ਕਰਦੇ ਹੈ, ਕਬੀਰ ਸਾਹਿਬ ਕਹਿੰਦੇ ਸਾਰੇ ਜੀਵ ਹੀ ਜੁਲਾਹੇ ਹੈ, ਕਹਿੰਦੇ ਕਿਸ ਪ੍ਰਕਾਰ ਜੀਵ ਜੁਲਾਹੇ ਹੈ, ਤਾਂ ਪਹਿਲਾਂ ਜੀਵ ਨੂੰ ਜੁਲਾਹਾ ਸਿੱਧ ਕਰਦੇ ਹਨ, ਨਾ ਨਾਵ ਚੰਦਰਮਾ ਦਾ ਮਾਹੋ ਪ੍ਰਕਾਸ਼ ਰੂਪ ਜੋ ਮਾਹ ਨਾ ਚੰਦਰਮਾ ਦਾ ਹੈ, ਚੰਦਰਮਾ ਚੋ ਸੀਤਲਤਾ ਹੈ, ਸੀਤਲ ਸੁਭਾਅ ਕਰਨ ਵਾਲੀ ਜੋ ਨਿਰਮਲ ਬੁੱਧੀ ਹੈ, ਉਹ ਜੀਵ ਆਤਮਾ ਦੇ ਪਾਸ ਇਹ ਸਰੀਰ ਰੂਪੀ ਤਾਣੀ ਨੂੰ ਬਣਾਉਣ ਕੀ ਸਫਲ ਕਰਨ ਵਾਸਤੇ ਗਈ,
ਘਰ ਛੋੜਿਆ ਜਾਏ ਜੁਲਾਹੋ,
ਉਸ ਵੇਲੇ ਇਸਨੇ ਘਰ ਜਿਹੜਾ ਸੀ ਆਪਦਾ ਸਰੂਪ ਰੂਪੀ ਉਹਨੂੰ ਛੱਡ ਕੇ ਜੁਲਾਹੇ ਪੁਣੇ ਜਾ ਪੈਦਾ ਹੋ ਗਿਆ, ਜੀਵ ਕਹਾਉਣ ਲੱਗ ਗਿਆ ਅਲਪੱਗ ਆਪਣੇ ਆਪ ਨੂੰ,
ਗਜ ਨਾਲ ਗਜ ਦਸ ਗਜ ਇੱਕੀਸ,
ਕਹਿੰਦੇ ਇਸ ਪ੍ਰਕਾਰ ਨੌ ਗਜ, ਨੌ ਜਿਹੜੀਆਂ ਗੋਲਕ ਹਨ ਅੱਖਾਂ ਕੰਨ ਨਾਸਾਂ ਆਦਿ ਗਲੀਆਂ, ਇਹ ਨੌ ਗਜ ਹੈ, ਅਤੇ ਗਜ ਦਸ ਦਸ ਜਿਹੜੇ ਇੰਦਰੀਏ ਆ ਨਵਾਂ ਗੋਲਕਾਂ ਦੇ ਅੰਦਰ ਹੈ, ਰਸਨਾ ਦੋ ਕੰਮ ਕਰਦੀ ਬੋਲਣ ਦਾ ਅਤੇ ਇੱਕ ਰਸ ਲੈਣ ਦਾ, ਇਹ ਦਸ ਇੰਦਰੀ ਬਣੇ ਇਹਨਾਂ ਦੇ ਨਾਲ ਮਿਲ ਕੇ ਨੌ ਗੋਲਕਾਂ ਚ, ਇਹ ਦਸ ਇੰਦਰੀ ਜਿਹੜੇ ਨੌ ਇਹ ਦਸ ਗਜ ਹਨ, ਗਜ
ਇੱਕੀਸ
ਅਤੇ ਇੱਕੀਸ ਇੱਕੀ ਗਜ ਇਹ ਹੈ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਅਤੇ ਪੰਜੇ ਪ੍ਰਾਣ ਤੇ ਪੰਜੇ ਪਾਉਣਾ ਤੇ ਇੱਕੀਵਾਂ ਮਨ, ਇਹ ਇੱਕੀ ਗਜ ਹਨ, ਇਸ ਪ੍ਰਕਾਰ ਤਾਣੀ ਦੇ ਰੂਪੀ ਇੱਕ ਪੂਰੀ ਬਣ ਗਈ ਹੈ,
ਸਾਠ ਸੂਤ ਨਵ ਖੰਡ ਬਹੱਤਰ,
ਸੱਠ ਜਿਹੜੀਆਂ ਮੋਟੀਆਂ ਪਸਲੀਆਂ ਆਦਿਕਾਂ ਦੀਆਂ ਨਾੜਾਂ ਹਨ ਸਰੀਰ ਦੇ ਅੰਦਰ, ਇਹ ਸੂਤ ਦਾ ਇਹ ਤਾਣਾ ਤਾਣੇ ਦਾ ਸੂਤ ਹੈ,
ਨਵ ਖੰਡ ਬਹੱਤਰ
ਅਤੇ ਨੌ ਖੰਡ, ਨੌ ਜਿਹੜੇ ਸਰੀਰ ਦੇ ਖੰਡ ਹਿੱਸੇ ਹਨ, ਚਾਰ ਬਾਹਾਂ ਦੇ ਚਾਰ ਲੱਤਾਂ ਦੇ ਇੱਕ ਧੜ ਦਾ, ਇਹ ਨੌ ਖੰਡ ਹਨਗੇ, ਅਤੇ ਬਹੱਤਰ ਪਾਰ ਬਹੱਤਰ ਕਰੋੜ ਬਹੱਤਰ ਲੱਖ ਤੇ ਬਹੱਤਰ ਹਜ਼ਾਰ ਦੋ ਸੌ ਦੋ ਨਾੜੀ, ਇਹ ਜਿਹੜੀ ਇਹ ਪੇਟਾ ਲੱਗਾ ਸਾਰੀਆਂ ਸੂਹਮ ਜਿੰਨੀਆਂ ਨਾੜੀਆਂ ਹੈ, ਇਹ ਪੇਟਾ ਲੱਗਾ ਹੋਇਆ ਅਦਕ ਤੋਂ ਅਦਕ,
ਪਾਠ
ਬਹੱਤਰ ਕੋਹੜੀਆਂ ਜਿਹੜੀਆਂ ਸੂਖਮ ਵਿੱਚ ਸੀਲੇ ਨਾੜੀਆਂ ਦੇ, ਇਹ ਪੇਟਾ ਲੱਗਾ ਹੋਇਆ ਅਦਕ ਤੋਂ ਅਦਕ ਬਹੁਤ,
ਪਾਟ ਲਗੋ ਅਧ ਕਾਈ
ਗਈ ਇਹ ਬੇਟਾ ਲਗਾ ਹੈ ਅਧ ਕਬਹਤ
ਨਹੀਂ ਬੁਲਾਵਨ ਮਾਹੋ
ਇਸ ਪ੍ਰਕਾਰ ਬੁੱਧੀ ਰੂਪੀ ਮਾਹੋ ਕਾਣੀ ਬਣਾਉਣ ਵਾਸਤੇ ਜੀਵ ਆਤਮਾ ਦੇ ਪਾਸ ਇਹਦੀ ਸਫਲਤਾ ਕਰਨ ਵਾਸਤੇ ਗਈ
ਘਰ ਛੋੜਿਆ ਜਾਏ
ਜੁਲਾਹੋ ਸਰੂਪ ਰੂਪੀ ਘਰ ਛੱਡ ਕੇ ਜੁਲਾਹਾ ਆਪਣਾ ਅਲਪਗ ਜੀਵ ਆਪਣੇ ਆਪ ਨੂੰ ਕਹਾਉਣ ਲੱਗ ਗਿਆ ਜਾਏ ਪੈਦਾ ਹੋ ਗਿਆ ਜੁਲਾਹੇ ਪੁਣੇ ਵਿੱਚ ਗਜੀ ਨਾ ਮਿਨੀ ਹੈ ਗਜਾਂ ਨਾਲ ਨੀ ਇਹ ਕਾਣੀ ਮਿਣੀ ਹੋਈ ਮਿਣੀ ਹੋਈ ਹੈ ਸਾਢੇ ਤ੍ਰੈ ਹੱਥ ਆਪੋ ਆਪਣੀ ਸਾਰੇ ਦੇਹ ਹੈ ਕਣੀ ਤਾਂ ਪਾਉਣੀ ਚਾਰ ਕਿਉਂ ਸਾਢੇ ਤਿੰਨ ਹੱਥ ਆਪੋ ਆਪਣੇ ਦੇਹ ਹੈ ਗਜਾਂ ਨਾਲ ਮਿਣੀ ਹੋਈ ਹੈ ਤੋਲ ਨਾ ਤੁਲੀਏ ਸਾਢੇ ਤ੍ਰੈਵਨ ਦੇਹ ਦੀ ਦਰਮਿਆਨੇ ਆਦਮੀਆਂ ਦੀ ਕੱਚੀ ਸਾਢੇ ਤਿੰਨ ਬੰਦੇ ਹੁੰਦੀ ਹੈ ਤੇ ਬਾਕੀ ਕਿਸੇ ਦਾ ਭਾਰਾ ਕਿਸੇ ਦਾ ਸੁੱਕਾ ਸਰੀਰ ਉਹ ਵੱਖੋ ਵੱਖਰੇ ਹੈ ਦਰਮਿਆਨੀ ਸਾਢੇ ਤਿੰਨ ਮਨ ਦੀ ਦੇਹ ਮੰਨੀ ਹੈ ਕਿਉਂ ਮਿਣੀ ਹੋਈ ਵੀ ਹੈ ਤੋਲ ਦੇ ਨਾਲ ਜਿੰਨੀ ਜਿੰਨੀ ਕਿਹਦੀ ਦੇਹ ਹੈ
ਪੰਚਨ ਸਿਰ ਅਢਾਈ
ਪੰਚਨ ਸਿਰ ਅਢਾਈ ਪਾਣ ਵੀ ਇਹਦੇ ਚ ਪੈਂਦੀ ਹੈ ਢਾਈ ਸਿਰ ਅੱਧ ਸਿਰ ਦਾਲ ਛੱਡ ਲਓ ਅੱਠ ਪਹਿਰ ਦਾ ਦੋ ਸਿਰ ਕੱਚਾ ਆਟਾ ਅਤੇ ਹੋਰ ਮਸਾਲਾ ਲੂਣ ਮਿਰਚ ਆਦਿਕ ਤੇ ਘਿਓ ਆਦਿਕ ਲਾ ਕਰਕੇ ਢਾਈ ਸਿਰ ਇਹ ਪਾਣ ਮਿਲੀ ਅੱਠ ਪੈਰ ਦੀ ਕੱਚੀ
ਜਾਓ ਕਰ ਪੰਚਨ ਵੀਰ ਨਾ ਪਾਵੇ
ਜੇ ਕਰਕੇ ਹੁਣ ਪਾਣ ਤੈਨੂੰ ਛੇਤੀ ਨਾ ਖਾਣ ਪੀਣ ਦਿੱਤਾ ਜਾਵੇ ਕਾਣੀ ਦੇ ਨਾਲ
ਘਰ
ਘਰ ਨੂੰ ਰਾਸ ਕਰਨ ਵਾਲੀ ਜਠਲਾ ਅਗਨੀ ਝਗੜਾ ਕਰਨ ਲੱਗ ਜਾਂਦੀ ਉਸੇ ਵੇਲੇ ਕਹਿੰਦੇ ਕਿ ਮੈਨੂੰ ਖਾਣ ਨੂੰ ਕੁਝ
ਦਿਓ
ਦਿਨ ਕੀ ਬੈਠ ਦਿਨ ਕੀ ਰਹਿੰਦੇ ਤੇਰੀ ਉਮਰ ਦੇ ਤੇ ਬੈਠਾ ਹੈ ਤੂੰ ਖਸਮ ਪਰਮੇਸ਼ਰ ਦੀ ਬਰਕਤ ਖਿੱਚ ਪੈ ਰਹੀ ਹੈ
ਇਹ ਵੇਲਾ ਕੱਟ ਆਈ
ਇਹ ਵੇਲਾ ਜਿਹੜਾ ਹੈ ਤੇਰਾ ਇਹ ਸਰੀਰ ਨੂੰ ਸਫਲਾ ਕਰਨ ਦਾ ਫੇਰ ਕਦੋਂ ਆ ਕੇ ਪ੍ਰਾਪਤ ਹੋਵੇਗਾ ਫੇਰ ਨੀ ਆਉਣਾ
ਛੁੱਟੇ ਕੁੰਡੇ ਭੀਗੇ ਕੁੜੀਆਂ
ਕੁੰਡੇ ਜਿਹੜੇ ਪਦਾਰਥ ਹੈ ਤੇਰੇ ਛੁੱਟ ਜਾਣਗੇ ਹਰ ਵਕਤ ਤੇਰੇ ਪਾਸ ਪਦਾਰਥ ਨਹੀਂ ਰਹਿਣੇ ਅਤੇ ਭੀਗੇ ਪੁਰੀਆਂ ਤੇਰੀਆਂ ਵਾਸ਼ਨਾ ਰੂਪੀ ਨਲੀਆਂ ਵਿੱਚ ਭੀਗੀਆਂ ਹੀ ਰਹਿਣਗੀਆਂ ਚਿੱਤ ਚਾਹੁੰਦਾ ਰੂਪ ਕਿ ਮੈਨੂੰ ਪਦਾਰਥ ਮਿਲਦੇ ਰਹਿਣ ਇਸ ਪ੍ਰਕਾਰ ਹੈ ਜੁਲਾਹੇ ਜੀਵ ਤੂੰ ਜਦੋਂ ਤੇਰੀ ਤਰਾ ਲੜ ਪੂਰੀ ਹੋ ਗਈ ਈਸਾਈ ਸੋ ਕਾਤਰ ਹੋ ਕੇ ਸੋ ਦੇ ਦਿਨ ਹੋ ਕੇ ਚਲਿਆ ਜਾਏਗਾ ਸੰਸਾਰ ਵਿੱਚੋਂ
ਛੋਟੀ ਨਲੀ ਤੰਤ ਨਹੀਂ ਨਿਕਸੈ
ਜਦੋਂ ਪਤਾ ਲੱਗ ਚੁੱਕੀ ਦਿਨਾਂ ਦੀ ਅਵਸਥਾ ਬੈਠ ਗਈ ਪੂਰੇ ਹੋ ਗਏ ਦਿਨ ਤੇਰੇ ਉਮਰ ਦੇ ਉਸ ਵੇਲੇ ਉਲਟੀ ਨਿਗਾਹ ਖਸਮ ਦੀ ਪਵੇਗੀ
ਛੋਟੀ ਨਲੀ ਤੰਤ ਨਹੀਂ ਨਿਕਸੈ
ਉਸ ਵੇਲੇ ਕਹਿੰਦੇ ਛੋਟੀ ਨਲੀ ਤੇਰੀ ਜਮਾਨ ਰੂਪੀ ਨਲੀ ਛੋਛੀ ਹੋ ਜਾਏ ਖਾਲੀ ਹੋ ਜਾਏਗੀ ਤੇਰੇ ਚੋਂ ਵਾਤ ਰੂਪੀ ਤਦਿਨ ਨਿਕਲੇਗਾ ਜਾਂ ਸ਼ਾਹ ਰੂਪੀ ਨਲੀ ਤੇਰੀ ਖਾਲੀ ਹੋ ਜਾਏਗੀ ਇਹਦੇ ਚੋਂ ਸਾਸ ਰੂਪੀ ਤਦ ਨਹੀਂ ਨਿਕਲੇਗਾ
ਨਤਰ ਰਹੀ ਉਰਝਾਈ
ਜਿਹੜੀ ਨਤਰ ਤੁਰਦਾ ਨਾਮ ਹੈ ਤੁਰ ਜਿਹੜੀ ਅਪਾਨ ਵਾਜੂ ਹੈ ਮੂਲ ਦੁਆਰੇ ਸਾਨੀ ਜਾਂਦੀ ਤੇ ਜਿਹੜੀ ਸਰਸਾਂ ਬਾਹਰ ਬਾਹਰ ਨਿਕਲਦੀ ਹੈ ਪਾਉਣ ਇਹ ਪਾਂ ਪ੍ਰਾਣ ਤੇ ਅਪਾਨ ਵਾਜੂ ਦੋਵੇਂ ਤੁਰ ਹੈ ਬਣੀ ਹੋਈ ਇਹ ਉਲਝੀ ਨਹੀਂ ਰਹੇਗੀ ਉਸ ਵੇਲੇ ਪਾਨ ਅਪਾਨ ਵਾਜੂ ਦੀ ਜਿਹੜੀ ਗੰਢ ਹੈ ਖੁੱਲ ਜਾਏਗੀ ਅੰਤ ਦੇ ਵੇਲੇ ਇਹ ਤੁਰ ਦੇ ਨਾਲ ਕਾਣੀ ਤੇਰੀ ਨਾਭੀ ਦੇ ਚੱਕਰ ਨਾਲ ਸਾਹ ਦਾ ਜਿਹੜਾ ਵਧਾਣੀ ਉਹ ਹਰਕਤ ਹੈ ਇਹ ਉਲਝੀ ਨਹੀਂ ਰਹੇਗੀ ਖੁੱਲ ਜਾਏਗੀ ਉਦੋਂ ਪਾਉਣ ਦੀ
ਗੰਢਾਰੀ
ਸਾਹਿਬ ਕਬੀਰ ਜੀ ਕਹਿੰਦੇ ਪਸਾਰਿਆਂ ਨੂੰ ਛੱਡ ਕੇ ਇਹਾਂ ਇਸ ਵਿਚਾਰ ਵਿੱਚ ਇਹ ਬੱਪਰੀ ਬੁੱਧੀ ਵਾਲੇ ਪੰਡਿਤ ਰਹਿਣਾ ਕਰ
ਕਬੀਰ ਸਮਝਾ
ਸਾਹਿਬ ਕਬੀਰ ਜੀ ਨੂੰ ਕਹਿ ਸਮਝਾ ਕੇ ਕਿਉਂ ਜੀਵ ਜੁਲਾਹਾ ਬਣਿਆ ਕਿ ਨਹੀਂ ਇਸ ਪ੍ਰਕਾਰ ਜੀਵ ਜੁਲਾਹਾ ਹੈ ਸੁਣ ਕੇ ਉਸ ਨਮਸਕਾਰ ਕੀਤੀ ਹੁਣ ਮਹਾਰਾਜ ਕਿਰਪਾ ਕਰਕੇ ਦੱਸੋ ਜੀਵ ਤਾਂ ਜੁਲਾਹਾ ਬਣ ਗਿਆ ਈਸ਼ਰ ਕਿਸ ਪ੍ਰਕਾਰ ਜੁਲਾਹਾ ਹੈ ਤਾਂ ਇਸੇ ਸ਼ਬਦ ਵਿੱਚ ਸਾਹਿਬ ਕਬੀਰ ਜੀ ਅਨੇਕ ਅਰਥਾਂ ਦੇ ਸਿਧਾਂਤ ਦੁਆਰਾ ਕਥਨ ਕਰਦੇ ਹਨ
ਗਈ ਬੁਲਾਵਨ ਮਾਹੋ
ਕਹਿੰਦੇ ਮਾਹੋ ਮਾਹ ਨਾ ਮਾਇਆ ਦਾ ਹੈ ਹੋ ਹੇ ਭਾਈ ਜਦੋਂ ਮਾਇਆ ਬ੍ਰਹਿਮੰਡ ਰੂਪੀ ਤਾਣੀ ਬਣਾਉਣ ਵਾਸਤੇ ਈਸ਼ਵਰ ਦੇ ਸਨਮੁਖ ਹੋਈ
ਘਰ ਛੋੜਿਆ ਜਾਏ ਜੁਲਾ
ਉਦੋਂ ਉਸ ਵੇਲੇ ਈਸ਼ਵਰ ਨੇ ਆਪਦਾ ਘਰ ਸੁਧ ਅਕਰੇ ਅਵਰਾਸੀ ਛੱਡ ਕੇ ਜੁਲਾਹਾ ਪੁਣਾ ਮਾਇਆ ਸਬਲ ਪੁਣਾ ਆਪਣੇ ਆਪ ਚ ਜਾਏ ਪੈਦਾ ਕਰ ਲਿਆ
ਗਜ ਨਾਲ ਗਜ ਦਸ ਗਜ ਇੱਕੀਸ
ਫਿਰ ਤਾਣੀ ਬ੍ਰਹਿਮੰਡ ਰੂਪੀ ਵੀ ਉਸੇ ਪ੍ਰਕਾਰ ਹੈ ਨੌ ਗਜ ਹਨਗੇ ਪੁਰਖ ਤੇ ਪ੍ਰਕਿਰਤੀ ਇੱਕ ਮਈ ਤੱਤ ਤੇ ਇੱਕ ਤਿਰਦਾ ਹੰਕਾਰ ਇਹ ਚਾਰ ਗਿਣਤੀ ਚ ਗਿਣ ਲੈਣੇ ਪੁਰਖ ਪ੍ਰਕਿਰਤੀ ਮਈ ਤੱਤ ਤੇ ਤਿਰਦਾ ਹੰਕਾਰ ਤਿੰਨ ਹੰਕਾਰ ਇਹਨਾਂ ਰਾਜਸੀ ਤਾਮਸੀ ਸਾਂਝਕੀ ਸੁਣਾ ਉਹ ਇੱਕ ਗਿਣਤੀ ਚ ਗਿਣ ਲੈਣੇ ਤੇ ਇਹ ਚਾਰ ਹੋ ਗਏ ਪੁਰਖ ਪ੍ਰਕਿਰਤੀ ਮਈ ਤੱਤ ਸੂਖਮ ਹੰਕਾਰ ਦਾ ਨਾਮ ਹੈ ਅਤੇ ਤਿਰਦਾ ਹੰਕਾਰ ਤੇ ਪੰਜ ਤਨ ਮਾਤਰਾ ਪੰਜ ਜਿਹੜੇ ਸੂਖਮ ਤੱਤ ਹੈ ਸ਼ਬਦ ਸਪਰਸ਼ ਰੂਪ ਸੰਗੰਧ ਇਹ ਤਨ ਮਾਤਰਾ ਇਹਨਾਂ ਦੇ ਨਾਮ ਹੈ ਇਹ ਨੌ ਜਿਹੜੇ ਪਹਿਲਾਂ ਇਹ ਨੌ ਗਜ ਹਨਗੇ ਇਹ ਸਾਖੀਆਂ ਦੇ ਮਤ ਅਨੁਸਾਰ ਇਹ ਨਵਾਂ ਕਰਕੇ ਸ੍ਰਿਸ਼ਟੀ ਪੈਦਾ ਹੋਈ ਸਾਖ ਮਤ ਦੇ ਅਨੁਸਾਰ ਦੁੱਧ ਦੀ ਲੋੜ ਹੁੰਦੀ ਚਾਹੇ ਚਮਿਆਰਾਂ ਦੀ ਮੈਂ ਹੋਵੇ ਦੁੱਧ ਲੈ ਲੈਣਾ ਚਾਹੇ ਉਹਨਾਂ ਦਾ ਸਿਧਾਂਤ ਹੈ ਇੱਥੇ ਨੌ ਗਜ ਲੈਣੇ ਹੈ ਸੋ ਇਹ ਨਵਾਂ ਕਰਕੇ ਸ੍ਰਿਸ਼ਟੀ ਦੀ ਉਤਪਤੀ ਉਹ ਮੰਨਦੇ ਹਨ
ਗਜ ਦਸ
ਤੇ ਗਜ ਦਸ ਦਸੋ ਦਿਸਾ ਜਿਹੜੀਆਂ ਹਨ ਈਸ਼ਵਰ ਦੇ ਗਜ ਦਸ ਹੈ ਧਰਤੀ ਅਸਮਾਨ ਆਦਿਕ ਦਸ ਦੋ ਇਹ ਤੇ ਇਸ ਤਰ੍ਹਾਂ ਉੱਤਰ ਦੱਖਣ ਪੂਰਵ ਪੱਛਮ ਤੇ ਚਾਰ ਨੀਆਂ ਕੋਣ ਅੱਠ ਇਹ ਤੇ ਧਰਤੀ ਦੇ ਅਸਮਾਨ ਇਹ ਦਸ ਦਿਸਾ ਹੈ ਇਹ ਦਸੋ ਦਿਸਾ ਰੂਪ ਇਹ ਦਸ ਗਜ ਹਨਗੇ
ਗਜ ਇੱਕੀਸ
ਅਤੇ ਇੱਕੀਸ ਇੱਕੀ ਗਜ ਸੱਤ ਤਾਂ ਪਤਾਲ ਹਨਗੇ ਅਤਲ ਬਿਤਲ ਸੱਤ ਮਹਾਤਮ ਤਰਤ ਪਤਾਲ ਤੇ ਜੰਬੂ ਦੀਪ ਆਦਿਕ ਸੱਤ ਦੀਪ ਹਨਗੇ ਤੇ ਸੱਤ ਤੋਂ ਭੂਰ ਮਹਿਰ ਭੁਲ ਜਨ ਤਪ ਗੋ ਲੋਕ ਆਦਿਕ ਸੱਤ ਪੁਰੀਆਂ ਪੁਰੀਆਂ ਹਨ ਇਸ ਪ੍ਰਕਾਰ ਇੱਕੀ ਇਹ ਪੁਰੀਆਂ ਵਾਲਾ ਸੱਤਾਂ ਦੀਪਾਂ ਵਾਲਾ ਸੱਤਾਂ ਪਤਾਲਾਂ ਵਾਲਾ ਸੱਤਾਂ ਆਕਾਸ਼ ਦੇ ਲੋਕਾਂ ਵਾਲਾ ਜਿਹੜਾ ਬ੍ਰਹਿਮੰਡ ਹੈ ਨਾ ਇਹ ਇੱਕੀ ਇਹ ਪੁਰੀਆਂ ਪੁਰੀਆ ਇੱਕ ਤਨਾਈ ਇਸ ਪ੍ਰਕਾਰ ਇੱਕ ਪੂਰੀ ਤਾਣੀ ਬਣ ਗਈ ਚਾਲੀ ਗਜ ਦੀ ਬ੍ਰਹਿਮੰਡ ਰੂਪ
ਸਾਠ ਸੂਤ ਨਵ ਖੰਡ ਬਹੱਤਰ
ਇਹਦੇ ਚ ਸਾਠ ਸੂਤ ਵਿਸ਼ਨੂੰ ਜੀ ਵੀਹ ਬੀਸੀਆਂ ਵਿਸ਼ਨੂੰ ਦੀਆਂ ਉਹਦੇ ਚ ਜਦੋਂ ਵਿਸ਼ਨੂੰ ਜੀ ਦੀ ਬੀਸੀ ਆਉਂਦੀ ਹੈ ਉਦੋਂ ਜਗ ਦੀ ਪਾਲਣਾ ਬਹੁਤ ਹੁੰਦੀ ਹੈ ਬਹੁਤ ਸਾਰੀ ਦੁਨੀਆਂ ਦੇ ਅੰਦਰ ਪ੍ਰਵਸ਼ ਪਾਉਂਦੇ ਹੈ ਲੋਕ ਜਦੋਂ ਬ੍ਰਹਮਾ ਦੀ ਇਹ ਬੀਸੀ ਆਉਂਦੀ ਹੈ ਉਹਦੇ ਚ ਬਹੁਤ ਸਾਰੇ ਲੋਕਾਂ ਦੀ ਪੈਦਾਇਸ਼ ਹੁੰਦੀ ਹੈ ਜਦੋਂ ਸ਼ਿਵਜੀ ਦੀ ਬੀਸੀ ਆਉਂਦੀ ਹੈ ਉਸ ਵੇਲੇ ਬਹੁਤ ਲੜਾਈਆਂ ਪੜਾਈਆਂ ਤੇ ਮੌਤ ਹੁੰਦੀ ਹੈ ਇਹ ਜਿਹੜੀਆਂ ਇਹਨਾਂ ਤਿਹਾਂ ਦੇਵਤਿਆਂ ਦੇ ਵੀਹ ਸਾਲ ਹਨਗੇ ਇਹਨਾਂ ਦਾ ਰਾਜ ਇਸ ਪ੍ਰਕਾਰ ਇਹ ਤਿੰਨ ਬੀਸੀਆਂ ਸੱਠ ਹੋ ਗਈਆਂ ਇਹ ਤਿੰਨਾਂ ਦੇਵਤਿਆਂ ਜਿਹੜੀਆਂ ਬੀਸੀਆਂ ਇਹ ਸੱਠ ਸੂਤ ਹਨਗੇ ਤਾਣੇ ਦੇ
ਨਵ ਖੰਡ ਬਹੱਤਰ
ਅਤੇ ਨੌ ਖੰਡ ਨੇ ਜਿਹੜੇ ਭਾਰਤ ਖੰਡ ਆਦਿਕ ਇਹ ਕਾਨੇ ਹੈ ਨੌ ਖੰਡ ਜਿਹੜੇ ਹਨਗੇ ਬਹੱਤਰ ਕਰੋੜ ਬਹੱਤਰ ਮਨੰਤਰ ਮਨੂ ਦੇ ਸਾਧ ਸੰਗਤ ਜੀ ਬ੍ਰਹਮਾ ਦੇ ਇੱਕ ਦਿਨ ਰਾਤ ਦੇ ਅੰਦਰ ਹੈ ਬਹੱਤਰ ਹੈ ਚੌਂਕੜੀਆਂ ਮਨੂ ਦੀਆਂ ਬੀਤ ਜਾਂਦੀਆਂ ਉਹਦੇ ਚ ਬਹੱਤਰ ਵਾਰੀ ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਹੈ ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਚੌਦਾਂ ਇੰਦਰ ਬਨਾਸ ਕਾਲ ਬ੍ਰਹਮੇ ਦਾ ਇੱਕ ਦਿਵਸ ਲਿਖਾਵਾ ਹੈ ਚੌਦਾਂ ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਮੰਨੇ ਹਨ ਪਰ ਜਿਹੜੀਆਂ ਮਨੰਤਰ ਮੰਨੇ ਹਨ ਮਨੂ ਦੇ ਉਹਦੇ ਅਨੁਸਾਰ ਬਹੱਤਰ ਚੌਂਕੜੀਆਂ ਜਦੋਂ ਮਨੂ ਦੀਆਂ ਗੁਜ਼ਰ ਜਾਂਦੀਆਂ ਹਨ ਤੇ ਇਸ ਪ੍ਰਕਾਰ ਬਹੱਤਰ ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਹਨ ਉਹ ਬਹੱਤਰ ਮਨੰਤਰ ਜਿਹੜੇ ਹਨਗੇ ਮਨੂ ਦੀ ਉਮਰ ਅਨੁਸਾਰ ਇਹ ਸਾਧ ਸੰਗਤ ਜੀ ਬਹੱਤਰ ਗੁਣਾ ਪੇਟਾ ਲੱਗਾ ਹੋਇਆ ਬਹੱਤਰ ਚੌਂਕੜੀਆਂ ਮਨੂ ਦੀਆਂ
ਪਾਠ ਲੱਗੋ ਵੱਧ ਕਾ
ਇਹ ਪਾਠ ਪੇਟਾ ਲੱਗਾ ਹੋਇਆ ਅਧਿਕ ਤੋਂ ਵੱਧ ਬਹੁਤ ਇਸ ਪ੍ਰਕਾਰ ਮਾਇਆ ਹੋ ਭਾਈ ਜਦੋਂ ਬ੍ਰਹਿਮੰਡ ਰੂਪੀ ਤਾਣੀ ਬਣਾਉਣ ਵਾਸਤੇ ਈਸ਼ਰ ਦੇ ਪਾਸ ਗਈ ਆਪਣਾ ਸੁੱਧ ਕਰੇ ਅਵਨਾਸੀ ਘਰ ਛੱਡ ਕੇ ਜਿਲਾਹ ਆਪਣਾ ਮਾਇਆ ਸਵਲਪਣਾ ਆਪਣੇ ਆਪ ਚ ਜਾ ਪੈਦਾ ਕਰ ਲਿਆ ਈਸ਼ਰ ਨੇ
ਰਹਾਉ ਗਜੀ ਨਾ ਮਿਲੀ ਹੈ ਤੋੜ ਨਾ ਤੁਲੀ ਹੈ
ਇਹ ਗਜਾ ਨਾਲ ਨੀ ਮਿਲੀ ਹੋਈ ਗਜਾ ਨਾਲ ਵੀ ਮਿਲੀ ਹੋਈ ਹੈ ਇੱਕ ਵਾਰੀ ਦੇਵਤਿਆਂ ਦੇ ਤਾਈ ਅੰਤਰਜਾਮੀ ਨੇ ਕਿਹਾ ਵੀ ਧਰਤੀ ਮਿਲ ਕੇ ਆਓ ਇਹ ਧਰਤੀ ਮਿਲ ਕੇ ਇਹਨਾਂ ਨੇ ਪੰਜਾਹਾਂ ਕਰੋੜ ਜਿਹੜਾ ਸੀ ਬੜੀ ਸੋਹਣੀ ਧਰਤੀ ਸੀ ਉਹ ਆਪਦੀ ਆਬਾਦੀ ਵਾਸਤੇ ਰੱਖ ਲਈ ਜੇ ਮੁਰੱਬੇਬੰਦੀ ਵਾਲਾ ਕੋਈ ਵਿੱਚੋਂ ਰੱਖ ਜਾਵੇ ਜ਼ਮੀਨ ਨੂੰ ਇਸੇ ਪ੍ਰਕਾਰ ਸਾਧ ਸੰਗਤ ਜੀ ਜ਼ਮੀਨ ਪੰਜਾਹਾਂ ਕਰੋੜ ਰੱਖ ਲਈ ਇਹਨਾਂ ਨੇ ਤੇ ਆ ਕੇ ਕਹਿਣ ਲੱਗੇ ਜੀ ਉਣੰਜਾ ਕਰੋੜ ਯੋਜਨਾ ਸਾਰੀ ਪ੍ਰਿਥਵੀ ਤੇ ਜਦੋਂ ਕਿਆ ਕਹਿੰਦੇ ਜਿਸਨ ਰਚੀ ਹੈ ਉਹਨੂੰ ਮੈਨੂੰ ਪਤਾ ਨੀ, ਪੰਜਾਹਾਂ ਕਰੋੜ ਜੜ੍ਹ ਤੁਸੀਂ ਲੁਕੋ ਕੇ ਰੱਖੀ ਹੈ, ਜਾਂ ਉਹ ਤਾਂਬੇ ਦੀ ਧਰਤੀ ਬਣ ਜਾਏਗੀ। ਤੇ ਤਸਕਰ ਜੋ ਨਾਮ ਨਾ ਲੈਵੇ ਬਾਸੇ ਕੋਟ ਪੰਚਾਸਾ, ਜੋ ਨਾਮ ਨੀ ਜਪਦੇ ਉਹ ਚੋਰ ਬਣ ਕੇ ਉੱਥੇ ਪੰਜਾਹਵੇਂ ਕਰੋੜ ਚ ਸੱਪ ਬਣ ਕੇ ਤਪਿਆ ਕਰਨਗੇ ਤਾਂਬੇ ਦੀ ਧਰਤੀ ਵਿੱਚ। ਇਉਂ ਸਰਾਪ ਹੋ ਗਿਆ ਸੀ ਜਿਹੜਾ ਪ੍ਰਭਾਤੀ ਚ ਮਹਾਰਾਜ ਨੇ ਕਿਹਾ ਹੈ, ਤੇ ਤਸਕਰ ਜੋ ਨਾਮ ਨਾ ਲੈਵੇ ਬਾਸੇ ਕੋਟ ਪੰਚਾਸਾ, ਇਉਂ ਪੰਜਾਹ ਕਰੋੜ ਯੋਜਨ ਇਹ ਧਰਤੀ ਹੈ ਗਜਾ ਨਾਲ ਮਿਲੀ ਹੋਈ ਹੈ,
ਤੋਲ ਨਾ ਤੁਲੀ
ਤੋਲ ਨਾਲ ਨੀ ਤੋਲੀ ਹੋਈ। ਮਹਾਰਾਜ ਧਰਮ ਰੂਪੀ ਧੌਂਦੇ ਦੇ ਆਸਰੇ ਧੌਂ ਧਰਮ ਲਿਆ ਕਾ ਪੂਤ ਸੰਤੋਖ ਸਾਹਿਬ ਰੱਖਿਆ ਜਿਨ ਸੂਤ, ਇਹ ਧਰਮ ਦੇ ਆਸਰੇ ਕਾਇਮ ਕੀਤੀ ਹੈ ਸਾਰੀ ਧਰਤੀ ਕਢਾਈ ਹੋਈ ਹੈ ਤੋਲੀ ਹੋਈ ਹੈ, ਧੌਲ ਰੂਪੀ ਧਰਮ ਰੂਪੀ ਧੌਂਦੇ ਦੇ ਸਿੰਘ ਤੇ ਚੱਕੀ ਹੋਈ ਹੈ। ਅਤੇ ਜੇ ਸ਼ੇਸ਼ ਨਾਗ ਮੇਦਨ ਭਰਸਿਕ ਦਾ ਆਉਂਦਾ ਸਮਈਆਂ ਵਿੱਚ ਧਰਤੀ ਦੇ ਭਾਰ ਨੂੰ ਸਹਾਰਦਾ, ਇਹ ਫੁੱਲ ਦੇ ਨਿਆਣੀ ਜਿਵੇਂ ਚੱਕਿਆ ਹੁੰਦਾ ਫੁੱਲ ਐ ਹੌਲੀ ਨਾਮ ਦੇ ਪ੍ਰਤਾਪ ਕਰਕੇ ਸਿਰ ਤੇ ਰੱਖ ਛੱਡੀ ਹੈ, ਇਹ ਤੋਲੀ ਹੋਈ ਵੀ ਹੈ।
ਪਾਚਨ ਸੇਰ ਅਢਾਈ
ਪਾਚਨ ਸੇਰ ਅਢਾਈ ਅਢਾਈ ਮਾਤਰਾ ਦਾ ਓਂਕਾਰ ਸਰਕਾਰ ਕਾਰਜ ਚ ਸਾਢੇ ਚਾਰ ਮਾਤਰਾ ਦਾ ਓਂਕਾਰ ਮੰਨਦੇ ਹੈ। ਅਤੇ ਜਿਹੜੇ ਹਨਗੇ ਵਿਸ਼ਿਸ਼ਟ ਮਤ ਇਹ ਸਾਢੇ ਤਿੰਨ ਮਾਤਰਾ ਦਾ ਓਂਕਾਰ ਮੰਨਦਾ ਹੈ, ਅਤੇ ਕਈਆਂ ਦਾ ਮਤ ਢਾਈ ਮਾਤਰਾ ਦਾ। ਢਾਈ ਮਾਤਰਾ ਇਉਂ ਹੈ ਵੀ ਅਕਾਰ ਅਤੇ ਉਕਾਰ ਤੇ ਮਕਾਰ ਨੂੰ ਅੱਧੀ ਮਾਤਰਾ ਮੰਨਿਆ ਇਹਨਾਂ ਨੇ, ਅਕਾਰ ਤੇ ਉਕਾਰ ਨੂੰ ਅੱਧੀ ਸਾਬਤ ਮੰਨ ਕੇ ਇਉਂ ਢਾਈ ਮਾਤਰਾ ਮੰਨਦੇ ਹਨ। ਇਸ ਪ੍ਰਕਾਰ ਢਾਈ ਮਾਤਰਾ ਵਾਲਾ ਜੋ ਓਂਕਾਰ ਸ਼ਬਦ ਹੈ, ਪਿਥ ਨੇ ਓਂਕਾਰ ਤੁਨ ਕਹਾ ਤਾਂ ਤੇ ਪੂਰ ਜਗ ਧੁਨ ਰਹਾ, ਓਂਕਾਰ ਸ਼ਬਦ ਉਚਾਰਨੇ ਕਰਕੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਕੀਤਾ ਪਸਾਰ ਏਕੋ ਕਵਾਓ, ਇੱਕ ਵਾਕ ਨਾਲ ਇਹ ਸਾਰਾ ਪਸਾਰਾ ਕਰ ਦਿੱਤਾ ਹੈ। ਇਸ ਪ੍ਰਕਾਰ ਅੰਤਰਯਾਮੀ ਨੇ ਜਿਹੜਾ ਇੱਕ ਤੋਂ ਮੈਂ ਬਹੁਤੇ ਹੋਵਾਂ ਇਹ ਓਂਕਾਰ ਸ਼ਬਦ ਉਚਾਰਨ ਕੀਤਾ ਹੈ। ਇਹ ਪੇਟਾ ਲੱਗਾ ਹੋਇਆ ਹੈ, ਇਹ ਪਾਣ ਪਾਈ ਹੋਈ ਹੈ, ਢਾਈ ਸ਼ੇਰ ਢਾਈ ਮਾਤਰਾ ਰੂਪ ਓਂਕਾਰ ਸ਼ਬਦ ਉਚਾਰਿਆ ਹੈ।
ਜਾਉ ਕਰ ਪਾਚਨ ਵੇਗ ਨਾ ਪਾਵੇ,
ਇਹ ਪੰਡਿਤ ਬੋਲ ਪਿਆ ਜੀ ਸੁੱਧ ਵਿੱਚ ਤੁਸੀਂ ਜਗਤ ਕਿਵੇਂ ਬਣਾਤਾ, ਤਾਂ ਸਾਹਿਬ ਕਬੀਰ ਜੀ ਕਹਿੰਦੇ ਜਿਉਂ ਕਰ ਪਾਚਨ ਵੇਗ ਨਾ ਪਾਵੇ, ਜੇ ਕਰਕੇ ਮੈਂ ਪਾਚਨ ਮਾਇਆ ਸਬਲ ਕਹਿਣ ਰੂਪ ਵੀ ਓਂਕਾਰ ਉਚਾਰਨ ਕੀਤਾ ਹੈ, ਇਹ ਵੇਗ ਕਾਹਲੀ ਦੇ ਨਾਲ ਮੈਂ ਨਾ ਪਾਉਂਦਾ, ਮਾਇਆ ਸਬਲ ਗੁਣਾਂ ਨੂੰ ਨਾ ਕਹਿੰਦਾ।
ਝਗੜ ਕਰੇ ਘਰ
ਹਾਰ, ਇਹ ਪੰਡਿਤ ਆਪਦੇ ਘਰ ਨੂੰ ਨਾਸ ਕਰਨ ਵਾਲਾ, ਤਾਂ ਤੂੰ ਮੇਰੇ ਨਾਲ ਝਗੜਾ ਕਰਦਾ, ਇਹ ਸੁੱਧ ਵਿੱਚ ਕਿਵੇਂ ਸ੍ਰਿਸ਼ਟੀ ਬਣ ਗਈ। ਸੋ ਇਸ ਪ੍ਰਕਾਰ ਤੂੰ ਝਗੜਾ ਤਾਂ ਕਰਦਾ, ਮੈਂ ਮਾਇਆ ਸਬਲ ਵਿੱਚ ਕਹੀ ਹੈ, ਸੋ ਇਹ ਮਾਇਆ ਸਬਲ ਗੁਣਾਂ ਨੂੰ ਪਾਉਣ ਪਾਈ ਹੈ ਕਾਹਲੀ ਦੇ ਨਾਲ, ਤਾਂ ਤੂੰ ਝਗੜਾ ਕਰਦਾ ਹੈ ਆਪਣੇ ਘਰ ਨੂੰ ਨਾਸ ਕਰਨ ਵਾਲੇ ਪੰਡਿਤ।
ਜਿਹੜੀ ਬੈਠ ਖਤਮ ਕੀ ਬਰਕਤ,
ਫਿਰ ਮਹਾਰਾਜ ਦੱਸੋ ਪੜ੍ਹਨ ਨੂੰ ਕਦੋਂ ਹੋਵੇਗੀ, ਤਾਂ ਕਹਿੰਦੇ ਦਿਨ ਕੀ ਬੈਠ ਖਸਮ ਕੀ ਬਰਕਤ, ਜਿਸ ਵੇਲੇ ਬ੍ਰਹਮਾ ਜੀ ਦੀ ਉਮਰ ਪੂਰੀ ਹੋ ਗਈ 100 ਸਾਲ ਦੀ, ਜਿਹਨਾਂ ਦੇ ਜਿਸ ਬ੍ਰਹਮਾ ਦੀ ਉਮਰ 1000 ਯੁੱਗ ਚੌਂਕੜੀ ਗੁਜਰਨ ਤੋਂ 1 ਚਹਾਂ ਯੁੱਗਾਂ ਦੀ ਤੇ 1 ਦਿਨ ਬਣਦਾ, ਇੰਨੀ 1000 ਯੁੱਗ ਫਿਰ ਚਹਾਂ ਯੁੱਗਾਂ ਦੀ ਚੌਂਕੜੀ ਗੁਜਰੇ, ਇਸ ਪ੍ਰਕਾਰ ਰਾਤ ਬਣਦੀ ਹੈ। ਇਉਂ ਬ੍ਰਹਮਾ ਦਾ ਜਦੋਂ 100 ਸਾਲ ਦੀ ਉਮਰ ਪੂਰੀ ਹੋ ਗਈ, ਅਤੇ ਇਸੇ ਪ੍ਰਕਾਰ ਵਿਸ਼ਨੂੰ ਜੀ ਦੀ ਇਹਦੇ ਨਾਲੋਂ ਅੱਗੇ ਨੂੰ ਜ਼ਿਆਦੇ ਹੈ, ਸ਼ਿਵ ਜੀ ਦੀ ਇਹਦੇ ਨਾਲੋਂ ਜ਼ਿਆਦੇ ਹੈ, ਜਦੋਂ ਤਿੰਨਾਂ ਦੇਵਤਿਆਂ ਦੀ ਆਯੂ ਪੂਰੀ ਹੋ ਗਈ, ਉਸ ਵੇਲੇ ਉਹ ਮਾਇਆ ਦਾ ਨਿਮ ਖੋਲੇਗਾ ਇੱਕ। ਇਸ ਪ੍ਰਕਾਰ ਉਦੋਂ ਦਿਨ ਜਦੋਂ ਇਹਨਾਂ ਦੇ ਪੂਰੇ ਹੋ ਗਏ, ਜਦੋਂ ਇਹਨਾਂ ਤਿੰਨਾਂ ਦੇਵਤਿਆਂ ਦੀ ਆਯੂ ਪੂਰੀ ਹੋ ਜਾਵੇਗੀ, ਬੈਠ ਜਾਣ ਦਿਨ ਪੂਰੇ ਹੋ ਜਾਣਗੇ,
ਖਸਮ ਕੀ ਬਰਕਤ,
ਉਸ ਵੇਲੇ ਖਸਮ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਬਰਕਤ ਹੈ, ਬਰ ਸ੍ਰੇਸ਼ਟ ਕਸ ਖਿੱਚ ਪਵੇਗੀ ਪਲਨੂ ਕਰਨ ਦੀ। ਇਹ ਪੰਡਤਾਂ ਤੋਂ ਪੁੱਛਿਆ ਇਹ ਵੇਲਾ ਕਤ ਆਈ, ਇਹ ਵੇਲਾ ਕਦੋਂ ਆਊ ਮਹਾਂਪਰਲ ਹੁੰਦਾ, ਉਦੋਂ ਆਵੇਗਾ ਜਦੋਂ ਇਹਨਾਂ ਦੇਵਤਿਆਂ ਦੀ ਉਮਰ ਪੂਰੀ ਹੋ ਜਾਵੇਗੀ।
ਛੂਟੇ ਕੁੰਡੇ ਧੀਗੇ ਕੁੜੀਆ,
ਉਸ ਵੇਲੇ ਮਹਾਰਾਜ ਪਰਲੋਂ ਵੇਲੇ ਕੀ ਹਾਲਤ ਹੋਵੇਗੀ, ਕਈ ਤਾਂ ਕਹਿੰਦੇ ਨੇ ਸੂਰਜ ਦੇ ਨਾਲ ਪਹਿਲਾਂ 12 ਸੂਰਜ ਚੜ੍ਹ ਕੇ ਧਰਤੀ ਨੂੰ ਤਪਾਉਣਗੇ, ਫਿਰ ਇੰਨੀ ਮੋਹਣੇ ਧਾਰ ਵਰਖਾ ਹੋਵੇਗੀ। ਛੂਟੇ ਕੁੰਡੇ, ਕੁੰਡੇ ਜਿਹੜੇ ਸਮੁੰਦਰ ਹੈ ਇਹ ਉਛਲ ਖਲੋਣਗੇ, ਉਸ ਵੇਲੇ ਇੰਨੇ ਉਛਲ ਜਾਣਗੇ ਸਮੁੰਦਰ ਚੜ੍ਹ ਕੇ ਧੀਗੇ ਪੁਰੀਆ, ਜਿੰਨੀਆਂ ਇੰਦਰਪੁਰੀ ਸ਼ਿਵਪੁਰੀ ਆਦਿਕ ਸਾਰੀਆਂ ਵਿੱਚ ਇਹ ਦਬੋ ਲੈਣਗੇ, ਇਹ ਭਿੱਜ ਜਾਣਗੀਆਂ ਪੁਰੀਆਂ।
ਚੱਲਿਓ ਜਲਾਹੋ ਰਿਸਾਈ,
ਉਸ ਵੇਲੇ ਚੱਲਿਓ ਜਲਾਹੋ ਜੋ ਈਸ਼ਵਰ ਹੈ ਰਿਸਾਈ ਤੇਜੀ ਦੇ ਨਾਲ ਉਹ ਚਲਿਆ ਜਾਏਗਾ ਆਪਣੇ ਸੁਧ ਸਰੂਪ ਦੇ ਵਿੱਚ।
ਸੋਚੀ ਨਲੀ ਤਾਂ
ਉਸ ਵੇਲੇ ਵੇਲਾ ਆਵੇਗਾ ਪਰਲੋਂ ਦਾ ਜਦੋਂ ਇਸ ਪ੍ਰਕਾਰ ਦੀ ਹਾਲਤ ਹੋ ਗਈ।
ਸੋਚੀ ਨਲੀ ਤੰਤ ਨਹੀਂ ਮਿਲਦਾ,
ਉਸ ਵੇਲੇ ਕਹਿੰਦੇ ਸੋਚੀ ਨਲੀ, ਚੰਦ ਤੇ ਸੂਰਜ ਜਿਹੜੇ ਨਲੀਆਂ ਦੀ ਨੀ ਆਈ ਹਨ, ਚੰਦ ਸੂਰਜ ਦੇ ਸਾਥ ਚਲਾਏ ਲਿਖਿਆ ਕਬੀਰ ਸਾਹਿਬ ਜੀ ਨੇ, ਇਹ ਸਾਥ ਨਾਲ ਨਲੀਆਂ ਨਾਲਾਂ ਦਾ ਹੈ, ਇਹ ਨਾਲਾਂ ਦੀ ਨੀ ਆਈ, ਜਿਹੜੇ ਚੰਦ ਤੇ ਸੂਰਜ ਹੈ ਇਹਨਾਂ ਦੇ, ਕਹਿੰਦੇ ਛੋਛੀ ਇਹਨਾਂ ਦੀ ਤੇਜੀ ਪ੍ਰਕਾਸ਼ ਤੋਂ ਛੋ ਜਾਏਗਾ, ਇਹਨਾਂ ਚੋਂ ਕਿਰਨਾਂ ਰੂਪੀ ਤੰਦ ਨੀ ਫਿਰ ਉਸ ਵਕਤ ਨਿਕਲੇਗਾ। ਅਤੇ ਦਰ ਤੁਰ ਜਿਹੜੀ ਹੈ ਇਹ ਬ੍ਰਹਿਮੰਡ ਦੀ ਸੁਸਮਾਰ ਚੱਕਰ ਦੀ ਗੰਢ ਹੈ, ਇਹ ਤੁਰਦੇ ਨਾਲ ਵੀ ਤਾਣੀ ਜਿੱਥੇ ਇਹ ਹਵਾ ਹੈ ਵਿਚਾਲੇ ਭਾਰੀ ਹਵਾ ਹੈ, ਉਸ ਦੇ ਉੱਤੇ ਜਿਹੜੀ ਚੀਜ਼ ਦੇ ਉੱਤੇ ਹੀ ਰਹਿੰਦੀ ਹੈ, ਜਿਹੜੀ ਥੱਲੇ ਆਵੇ ਉਹ ਥੱਲੇ ਨੂੰ ਆਉਂਦੀ ਹੈ, ਇਹਦੇ ਲਈ ਪਾਉਣ ਦੀ ਆਪਣ ਦੀ ਗੰਢ ਹੈ, ਇਹ ਸੁਸਮਾਰ ਚੱਕਰ ਦੀ ਗੰਢ ਮੰਨੀ ਹੋਈ ਹੈ, ਇਹ ਤੁਰਨ ਜੀ ਨਹੀਂ ਰਹੇਗੀ, ਉਸ ਵੇਲੇ ਚੱਕਰ ਦੀ ਗੰਢ ਖੁੱਲ ਜਾਏਗੀ ਬ੍ਰਹਿਮੰਡ ਦੀ।
ਛੋੜ ਪਸਾਰ ਕੀਹਾ ਰਹੁ ਬੱਪਰੀ,
ਸਾਹਿਬ ਕਬੀਰ ਜੀ ਕਹਿੰਦੇ ਛੱਡ ਕੇ ਪਸਾਰਾ ਹੈ ਵਿਦਵਾਨ ਪੰਡਿਤ, ਇਸ ਈਸ਼ਵਰ ਦੇ ਜਲਾਹਾ ਨੂੰ ਬਣਦੇ ਰੂਪ ਦੀ ਵਿਚਾਰ ਚ ਰਹਿਣਾ ਕਰ।
ਕਬੀਰ
ਸਾਹਿਬ ਕਬੀਰ ਜੀ ਕਹਿੰਦੇ ਤੈਨੂੰ ਸਮਝਾਇਆ ਆ ਗਈ ਕਿ ਨਾ ਸਮਝ, ਇਸ ਪ੍ਰਕਾਰ ਈਸ਼ਵਰ ਵੀ ਜਲਾਹਾ ਹੀ ਹੈ। ਸੁਣ ਕਰਕੇ ਸਾਹਿਬ ਕਬੀਰ ਦੇ ਪੈਰੀ ਪੈ ਗਿਆ, ਕਹਿਣ ਲੱਗਾ ਮਹਾਰਾ ਮੈਨੂੰ ਉਪਦੇਸ਼ ਦਿਓ। ਕਹਿੰਦੇ ਲੈ ਉਪਦੇਸ਼ ਤੈਨੂੰ ਦਈਏ ਸੁਣੋ।
ਗਾਜ ਨਾਲ ਗਾਜ ਦਸ ਗਾਜੀ ਕੀਸ,
ਕਹਿੰਦੇ ਨੌ ਗਾਜ ਜਿਹੜੀਆਂ ਨੌ ਗੋਲਕਾਂ ਹਨਗੀਆਂ, ਤੇ ਗਾਜ ਦਸ ਦਸ ਜਿਹੜੇ ਇੰਦਰੀ ਹਨ,
ਗਾਜ ਕੀਸ
ਪੰਜੇ ਸੂਖਮ ਕਾਮ ਕਰੋ ਲੋ ਮੋਹੰਕਾਰ, ਪੰਜੇ ਸਬਦ ਸਪਰਸ਼ ਵਿਸ਼ੇ, ਅਤੇ ਇਸੇ ਪ੍ਰਕਾਰ ਪੰਜੇ ਪ੍ਰਾਣ, ਪੰਜੇ ਪਾਉਣਾ ਤੇ ਇੱਕੀਵਾਂ
ਮਾਨੋ
ਤਾਈ, ਇਹਨਾਂ ਨੂੰ ਸਾਰਿਆਂ ਨੂੰ ਪੂਰਨ ਪਰਮੇਸ਼ੁਰ ਦੇ ਵਿੱਚ ਉਸ ਦੇ ਤਾਣ ਵਿੱਚ ਇਹ ਸਾਰੇ ਚੱਲਦੇ, ਜਨ ਨਾ ਕਰ ਉਸ ਪਰਮੇਸ਼ੁਰ ਦੇ ਬਲ ਨਾਲ ਇਹ ਸਭ ਚੱਲ ਰਹੇ ਹਨ।
ਸਾਠ ਸੂਤ ਨਵ ਖੰਡ ਬਹੱਤਰ,
ਅਤੇ ਸੱਠ ਮੋਟੀਆਂ ਨਾੜਾਂ ਵਾਲਾ ਜਿਹੜਾ ਸਰੀਰ ਹੈ, ਅਤੇ ਨੌ ਖਾਨੇ ਜਿਹੜੇ ਸਰੀਰ ਦੇ ਨੌ ਟੁਕੜੇ ਹਨ, ਇਹ ਚਾਰ ਲਾਹਾਂ ਲੱਤਾਂ ਦੇ ਚਾਰ ਬਾਹਾਂ ਦੇ,
ਬਹੱਤਰ
ਅਤੇ ਬਹੱਤਰ ਕੋਹੜੀਆਂ ਹਨ, ਜਿਸ ਵਿੱਚ
ਪਾਠ ਲੱਗੂ
ਅੜਕਾ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ, ਇਹਦੇ ਚ ਤੂੰ ਅੜਕ ਲੱਗਾ ਹੋਇਆ, ਬਹੁਤਾ ਲੱਗਿਆ ਹੈ ਸਰੀਰ ਵਿੱਚ, ਹਰ ਵਕਤ ਸਰੀਰ ਦੇ ਕੋਚਾ ਪਾਚੀ ਚ ਲੱਗਾ ਰਹਿੰਦਾ ਹੈ।
ਗਈ ਬੁਲਾਵਨ ਮਾਹੋ,
ਇਹ ਸਰੀਰ ਦੀ ਗੁਣ ਉਮਰ ਜਿਹੜੀ ਜਦੋਂ ਚਲੀ ਜਾਵੇਗੀ, ਆਵ ਨਾ ਮਾਹੋ, ਪੂਰੀ ਉਮਰ ਹੋਈ ਤੇ ਫੇਰ ਨੀ ਤੈਨੂੰ ਆ ਕੇ ਪ੍ਰਾਪਤ ਹੋਊਗੀ, ਮਤ ਆਉਣਾ ਹੋਵੇਗਾ, ਫੇਰ ਨੀ ਇਹ ਤੈਨੂੰ ਮਨੁੱਖਾ ਜਨਮ ਆ ਕੇ ਪ੍ਰਾਪਤ ਹੋਣਾ ਜਦ ਉਮਰ ਪੂਰੀ ਹੋਗੀ। ਤੂੰ ਭਾਈ ਪਰਮੇਸ਼ੁਰ ਦਾ ਜਿਹੜਾ ਸਾਧ ਸੰਗਤ ਰੂਪੀ ਘਰ ਹੈ ਉਹਨੂੰ ਛੱਡੀ ਬੈਠਾ ਹੈ, ਤੇ ਜਾਏ ਜੋ ਲਾਹੋ, ਜਿੱਥੋਂ ਜਾ ਕੇ ਤੈਨੂੰ ਲਾਹਾ ਪ੍ਰਾਪਤ ਹੋਣਾ ਹੈ, ਉਸ ਸੰਗਤ ਰੂਪੀ ਘਰ ਨੂੰ ਛੱਡੀ ਫਿਰਦਾ ਹੈ ਤੂੰ।
ਰਹਾਓ ਜਦੀ ਨਾ ਮਿਲੀ ਹੈ ਤੂੰ ਨਾ ਤੁਲੀ ਹੈ,
ਭਾਈ ਸੰਗਤ ਦੇ ਵਿੱਚ ਜਿੰਨਾ ਸੁਖ ਹੈ ਉਹ ਗਜਾ ਨਾਲ ਮਿਲ ਕੇ ਨਹੀਂ ਦੱਸਿਆ ਜਾ ਸਕਦਾ, ਤੋਲ ਨਾਲ ਤਰਾਜੀ ਤੇ ਰੱਖ ਕੇ ਤੋਲ ਕੇ ਨਹੀਂ ਦੱਸਿਆ ਜਾਂਦਾ।
ਪਾਚਨ ਸੇਰ ਅਢਾਈ,
ਪੰਜ ਜਾਂ ਢਾਈ ਸੇਰ ਉਸ ਸੰਗਤ ਦਾ ਸੁਖ ਨਹੀਂ ਕਿਹਾ ਜਾ ਸਕਦਾ। ਇੱਕ ਪਲਕ ਸੁਖ ਸਾਧ ਸਮਾਗਮ ਕੋਟ ਬਕੁੰਠ ਹੈ ਪਾਏ, ਇੱਕ ਪਲਕ ਮਾਤਰ ਜਿਹੜਾ ਸਾਧ ਸੰਗਤ ਦਾ ਸੁਖ ਹੈ, ਕਰੋੜਾਂ ਬਕੁੰਠਾਂ ਦੀ ਪ੍ਰਾਪਤੀ ਜਿੰਨਾ ਸੁਖ ਹੈ, ਐਸਾ ਸੁਖ ਹੈ ਢਾਈ ਸੇਰ ਜਾਂ ਪੰਜ ਸੇਰ ਨਹੀਂ ਕਿਹਾ ਜਾ ਸਕਦਾ।
ਜੈ ਕਰ ਪਾਚਨ ਵੇਗ ਨਾ ਪਾਇਆ,
ਜੇ ਕਰਕੇ ਤੂੰ ਹੇਠ ਆ ਰਿਹਾ ਇਹ ਪੰਜ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਤੇਰੇ ਅੰਦਰ ਵਰਤਦੇ ਹੈ, ਇਹਨਾਂ ਦੇ ਵੇਗ ਰੋਡ ਦੇ ਵਿੱਚ ਤੂੰ ਆਪਣੇ ਆਪ ਨੂੰ ਨਾ ਪਾਵੇਂ,
ਤਰ੍ਹਾਂ ਘਰ ਆਈ
ਅਤੇ ਬਣ ਕੇ ਤੇਰੇ ਘਰ ਸਰੀਰ ਨੂੰ ਨਾਸ਼ ਕਰ ਰਹੇ, ਵਿਸ਼ਿਆਂ ਚ ਲਾ ਕੇ ਇਹਨਾਂ ਨਾਲ ਝਗੜਾ ਕਰੇ, ਇਹਨਾਂ ਰੋਕਣ ਦਾ ਯਤਨ ਕਰੇਗੇ ਕਰਕੇ ਤੂੰ
ਦਿਨ ਕੀ ਬੈਠ ਖਸਮ ਕੀ ਬਰਕਸ,
ਫਿਰ ਤੈਨੂੰ ਭਾਈ ਦਿਨ ਕੀ ਬੈਠ, ਦਿਨ ਜੋ ਗਿਆਨ ਹੈ ਉਹਦੀ ਬੈਠ ਸਥਿਤੀ ਹੋ ਜਾਏਗੀ ਤੇਰੇ ਹਿਰਦੇ ਚ, ਤੇਰੇ ਗਿਆਨ ਬੈਠ ਜਾਏਗਾ ਮਹਾਰਾਜ ਦਾ, ਤੇ ਖਸਮ ਪਰਮੇਸ਼ਰ ਦੀ ਬਰਕਸ ਖਿੱਚ ਪਵੇਗੀ ਤੇਰੇ ਤੇ, ਸ੍ਰੇਸ਼ਟ ਖਿੱਚ ਪਵੇਗੀ ਮਿਲਣ ਦੀ ਤੇਰੇ ਅੰਦਰ।
ਨਜ਼ਰ ਰਹੀ ਉਹ ਇਹ ਵੇਲਾ ਕੱਟ ਆਈ,
ਇਹ ਵੇਲਾ ਫਿਰ ਮਨੁੱਖਾ ਜਨਮ ਕਦੋਂ ਆਉਣਾ ਹੈ ਸਮਝ ਕੇ ਜੋ ਤੂੰ ਲੱਗੇਗਾ।
ਛੁੱਟੇ ਕੁੰਡੇ ਭੀਗੇ ਕੁੜੀਆ,
ਜਦੋਂ ਤੇਰੇ ਪਦਾਰਥ ਭਾਈ ਸਾਰੇ ਛੁੱਟ ਜਾਣਗੇ ਉਸ ਵੇਲੇ ਤੇਰਾ ਚਿੰਤ ਪੂਰੀਆਂ ਪੂਰੀਆਂ ਪੂਰਨ ਪ੍ਰਵੇਸ਼ ਵਿੱਚ ਭਿੱਜ
ਜਾਏਗਾ,
ਚਲਿਆ ਜਾਏਗਾ। ਜੁਲਾਹਾ ਜਿਹੜਾ ਅਲਪਗ ਜੀਵ ਬਣਿਆ ਬੈਠਾ ਹੈ ਇਹਨੂੰ ਰੀਸ ਆ ਜਾਏਗੀ ਮਹਾਤਮਾ ਵਾਲੀ, ਇਹ ਵੀ ਆਪਦੇ ਤੁਰਿਆ ਪਦ ਚਲਿਆ ਜਾਏਗਾ।
ਛੋਛੀ ਨਲੀ ਤੰਤ ਨਹੀਂ ਮਿਟ
ਸਕਦੀ, ਜਿਹੜੀ ਜਿਹੜੀ ਜ਼ੁਬਾਨ ਹੈ ਇਹ ਛੋਛੀ ਝੂਠ ਬੋਲਣ ਵਾਲੋਂ ਖਾਲੀ ਹੋ ਜਾਏਗੀ, ਇਹਨਾਂ ਚੋਂ ਕੂੜ ਵਾਲਾ ਵਾਕ ਕਬਜ ਵਾਲਾ ਵਾਕ ਤੰਦ ਨਹੀਂ ਨਿਕਲੇਗਾ ਕਦੇ।
ਨਤਰ ਰਹੀ ਉਰਜਾਈ,
ਕਦੇ ਨਾ ਤੇਰੇ ਅੰਦਰ ਭਾਈ ਕਿਸੇ ਪ੍ਰਕਾਰ ਦੀ ਅਵਿਦਿਆ ਰੂਪੀ ਤੁਰ ਦੇ ਨਾਲ ਤੇਰੀ ਚੀਜ਼ੀ ਬਿੱਤੀ ਉਂਝੀ ਰਹੇਗੀ।
ਜੋੜ ਪਸਾਰ ਇਹਾ ਰਹੋ ਬੱਪਰੀ,
ਇਹ ਸਾਰੇ ਪਸਾਰੇ ਛੱਡ ਕੇ ਇਸ ਉਪਦੇਸ਼ ਨੂੰ ਧਾਰਨ ਵਾਸਤੇ ਸਤਸੰਗ ਚ ਰਹੋ ਹੇ ਬਪਰੀ ਤੁਛ ਬੁੱਧੀ ਵਾਲੇ ਪੰਡਿਤ।
ਕਬੀਰ
ਜੀ ਕਹਿੰਦੇ ਸਮਝਾ ਕੇ ਕਿਹਾ ਸਤਸੰਗ ਵਿੱਚੋਂ ਸੁਖ ਪ੍ਰਾਪਤ ਹੋਵੇਗਾ, ਹੋਰ ਨੀ ਕਿਤੋਂ ਪ੍ਰਾਪਤ ਹੋਣਾ। ਫਿਰ
ਗਜ ਨਾਲ ਗਜ ਦਸ ਗਜ ਇਕੀਸ,
ਇਸੇ ਪ੍ਰਕਾਰ ਕਹਿੰਦੇ ਗਜ ਨਾਲ ਗਜ ਦਸ ਗਜ ਇਕੀਸ, ਨੌ ਗਜਾ ਜਿਹੜਾ ਇਹ ਤੇਰੇ ਅੰਦਰ ਹਰ ਵਕਤ ਇੰਦਰੀਆਂ ਦਾ ਹੀ ਸੁਖ ਲੱਗਾ ਰਹਿੰਦਾ ਹੈ, ਇਹਦੇ ਵਿੱਚ ਤੂੰ ਨੌ ਗਜ ਦਵਦਾ ਭਗਤੀ ਕਰ, ਸਰਵਨ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਦਸ ਸੁਖਮਨ ਬੰਦਨਾ ਸਰਵ ਨਿਵੇਦਨ ਜਾਣ, ਅਤੇ ਗਜ ਦਸ ਦਸ ਗਜ ਇਹ ਹਨਗੇ ਦਸਵੀਂ ਭਗਤੀ ਕਿਹੜੀ ਹੈ ਪ੍ਰੇਮਾ ਭਗਤੀ ਕਰਨਾ ਕਰ, ਅਤੇ ਗਜ ਕੀਸ ਉਚਾਰਨਾ ਕਰ ਕੀਸਰ ਪਰਮੇਸ਼ਰ ਦੇ ਰਾਹੀ ਗਏ ਗਿਆਨ ਸਰੂਪ ਜੋ ਹੈ
ਗੁਰੀਆ ਏਕ ਤਨਾ,
ਇਸ ਪ੍ਰਕਾਰ ਤੇਰੀ ਇਹ ਜਿਹੜੀ ਦੇਹ ਰੂਪੀ ਤਾਣੀ ਇਸ ਤਰ੍ਹਾਂ ਪੂਰਨ ਪਰਮੇਸ਼ਰ ਨੂੰ ਪਾ ਕੇ ਇੱਕ ਤੇਰੀ ਇਹ ਤਾਣੀ ਪੂਰੀ ਹੋ ਜਾਵੇਗੀ ਪਰਮੇਸ਼ਰ ਦੇ ਤਾਂ ਹੀ ਹੋ ਜਾਏਗਾ, ਸਰੂਪ ਹੀ ਬਣ ਜਾਏਗਾ ਉਲਟ ਕੇ।
ਸਾਠ ਸੂਤ ਨਵ ਖੰਡ ਬਹੱਤਰ,
ਅਤੇ ਸੱਚ ਮੂਰਖਤਾਈ ਹੈ ਜਿਹੜੀ ਨੂੰ ਸੂਤ ਦੇ ਅੰਦਰੋਂ ਧੂ ਸਿੱਟ ਮੂਰਖਤਾਈ ਨਾ ਅੰਦਰ ਰਹਿਣ ਦੇ, ਅਤੇ ਨਵ ਖੰਡ ਇਸੇ ਪ੍ਰਕਾਰ ਨਵ ਖੰਡ ਹਰ ਵਕਤ ਨੌ ਖੰਡਾਂ ਵਿੱਚ ਜੁੜਿਆ ਰਹੋ, ਨੌ ਖੰਡ ਹੈ ਅੱਠ ਪਹਿਰ ਤੇ ਨੌਵਾਂ ਸਰੀਰ, ਇਹਨਾਂ ਵਿੱਚ ਪਰਮੇਸ਼ਰ ਦਾ ਸੋ ਅੱਠੀ ਪਹਿਰੀ ਅੱਠ ਖੰਡ ਨੌਵਾਂ ਖੰਡ ਸਰੀਰ, ਇਸ ਪ੍ਰਕਾਰ ਇਸ ਵਿੱਚ ਨੌ ਦੇ ਨੌਵੇਂ ਪਾਲੇ ਗੁਣੀ ਗਹੀਰ, ਇਸ ਪ੍ਰਕਾਰ ਹੈ ਅੱਠਾਂ ਪਹਿਰਾਂ ਵਿੱਚ ਇਹ ਦੇਹ ਅਧਿਆਸ ਦੇ ਤਾਂ ਖੰਡਾਂ ਕਰ ਨੌ ਖੰਡ ਬਣਾ ਲੈ
ਬਹੱਤਰ,
ਇਸ ਪ੍ਰਕਾਰ ਵਹਿ ਪ੍ਰਾਪਤ ਹੋ ਜਾਏਗਾ ਤਰ ਅਵਸਰ ਕਰਕੇ ਉਹ ਪ੍ਰਵੇਸ਼ ਕਰ।
ਬਾਟ ਲੱਗੂ ਵਰਤਾ,
ਜਦੋਂ ਤੂੰ ਚੰਗਾ ਹੋ ਕੇ ਅਣਕ ਪਰਮੇਸ਼ਰ ਦੇ ਸਿਮਰਨ ਵਿੱਚ ਲੱਗ ਜਾਏਗਾ।
ਗਈ ਬੁਲਾਵ ਨੂੰ ਮਾਰ,
ਇਹ ਜਿਹੜੀ ਉਮਰ ਹੈ ਭਾਈ ਚਲੀਗੀ ਫੇਰ ਮੱਤ ਆਉਣਾ ਹੋਵੇਗੀ, ਫੇਰ ਦਿਨ ਤੈਨੂੰ ਐਸੀ ਉਮਰ ਨਹੀਂ ਮਿਲਣੀ,
ਜਾਏ ਬੁਲਾ
ਫੇਰ ਤੂੰ ਭਾਈ ਜਿਹੜਾ ਲਾਹੇ ਵਾਲਾ ਘਰ ਨੂੰ ਛੱਡੀ ਜਾਂਦਾ ਹੈ,
ਗਜੀ ਨਾ ਮਿਲੀ ਹੈ ਤੋਲ ਨਾ ਤੁਲੀ ਹੈ,
ਤੈਨੂੰ ਅੰਤ ਨੂੰ ਦੁੱਖ ਇੰਨਾ ਹੋਊ ਗਜਾਂ ਨਾਲ ਮਿਲ ਕੇ ਨੀ ਦੱਸਿਆ ਜਾਣਾ ਮਹਾਰਾਜ ਤੋਂ ਬੇਮੁਖ ਹੋਣੇ ਕਰਕੇ ਤੇ ਤੋਲ ਕਰਕੇ ਤੋਲਿਆ ਨੀ ਜਾਣਾ, ਇੰਨਾ ਦੁੱਖ ਦਾ ਅੰਤ ਨੂੰ ਟਾਕਰਾ ਕਰਨਾ ਪਵੇਗਾ,
ਪੰਜ
ਜਾਂ ਢਾਈ ਸ਼ੇਰ ਨੀ ਕਿਹਾ ਜਾਵੇਗਾ। ਫਿਰ ਉਹ ਰਾਤ ਨੇ ਪੰਜ ਸ਼ੇਰ ਢਾਈ, ਪੰਜ ਪੰਜੇ ਕਾਮ ਤੋਂ ਲੋਕ ਓਹਕਾਰ ਸ਼ੇਰ ਦੀ ਨਿਆਣੀ ਹੈ, ਤੇ ਤੈਨੂੰ ਉਹ ਢਾਈ ਜਾਂਦੇ ਹਰ ਵਕਤ, ਕਦੇ ਤੂੰ ਉਹਨਾਂ ਦੇ ਢਹਿਣ ਤੋਂ ਨੀ ਰਹਿਤ ਹੋਇਆ।
ਜੋ ਕਰ ਪਾਚਨ ਬੇਗ ਨਾ ਪਾਵੇ,
ਜੇ ਕਰਕੇ ਪੰਜੇ ਕਾਮ ਕਰੋ ਲੋਹ ਮੋਹਕਾਰ ਦੇ ਬੇਗ ਪ੍ਰਵਾਹ ਵਿੱਚ ਤੂੰ ਆਪਣੇ ਆਪ ਨੂੰ ਨਾ ਪਾਵੇਂ,
ਝਗੜ ਕਰੇ ਘਰ ਆਈ,
ਜੇ ਭਾਈ ਝਗੜ ਕਰੇ ਤੇ ਘਰ ਸਰੂਪ ਦਾ ਆਨੰਦ ਨਾਸ਼ ਕਰਨ ਵਾਲੇ ਤੇ ਇਹਨਾਂ ਝਗੜੇ ਕਰਦੇ ਹਨ।
ਦਿਨ ਕੀ ਬੈਠ ਖਤੂ ਕੀ ਬਰਕ,
ਦੇਖ ਤੇਰੀ ਉਮਰ ਦੇ ਦਿਨ ਕੀ ਰਹਿੰਦੇ ਆ, ਤੂੰ ਬੈਠਾ ਹੈ ਪਰਮੇਸ਼ਰ ਦੀ ਉਲਟੀ ਨਿਗਾਹ ਆ ਰਹੀ ਹੈ ਤੇਰੇ ਅੰਤ ਕਰਨ ਦੀ,
ਇਹ ਵੇਲਾ ਕੱਟ ਆਏ,
ਇਹ ਵੇਲਾ ਔਰ ਵੇਲਾ ਹੋਇਆ ਫਿਰਦਾ, ਫਿਰ ਇਹ ਸਮਾਂ ਤੈਨੂੰ ਕਦੋਂ ਆ ਕੇ ਪ੍ਰਾਪਤ ਹੋਵੇਗਾ।
ਛੁੱਟੇ ਕੁੰਡੇ ਭੀਗੇ ਕੁੜੀਆ,
ਅਤੇ ਭਾਈ ਤੇਰੇ ਪਦਾਰਥ ਸਾਰੇ ਛੁੱਟ ਜਾਣਗੇ, ਤੇਰੀਆਂ ਵਾਸ਼ਨਾ ਵਿੱਚ ਭਿੱਗੀਆਂ ਹੀ
ਰਹਿਣਗੀਆਂ,
ਰੂਪੀ ਜੁਲਾਹੇ ਦੀ ਸਾਈ ਸੋ ਕਾਤਰ ਹੋ ਕੇ ਤੂੰ ਪ੍ਰਲੋਕ ਨੂੰ ਚਲਿਆ ਜਾਏਗਾ।
ਛੋਛੀ ਨਲੀ ਤੰਤ ਨਹੀਂ ਮਿਟ ਸਕਦੀ,
ਇਹ ਤੇਰੀ ਜਵਾਨ ਜਿਹੜੀ ਛੋਛੀ ਖਾਲੀ ਹੈ ਹੁਣ ਪਰਮੇਸ਼ਰ ਦਾ ਭਜਨ ਨਹੀਂ ਕਰਦੀ, ਉਦੋਂ ਤੂੰ ਕਹੇਗਾ ਮੈਂ ਸਿਮਰਨ ਕਰ ਲਾ, ਉਦੋਂ ਤੇਰੇ ਅੰਦਰੋਂ ਤੱਤ ਸਿਧਾਂਤ ਕੋਈ ਵਾਕ ਨਿਕਲੇਗਾ ਅੰਤ ਦੇ ਵੇਲੇ। ਜਦ ਲੱਗ ਜਰਾ ਰੋਗ ਨਹੀਂ ਆਇਆ, ਜਦ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਦ ਲੱਗ ਵਿਕਲ ਭਈ ਨਹੀਂ ਬਾਨੀ, ਭਜ ਲੈ ਹਰੇ ਮਨ ਸਾਰੰਗ ਪਾਨੀ,
ਨਤਰ ਰਹੀ ਉਹ ਰਜਾਈ,
ਉਹਦੇ ਨਤਰ ਰਜਾਈ ਨਹੀਂ ਤੇਰੇ ਅੰਦਰ ਉਸ ਤਰਫ ਸਹਿ ਕਰਕੇ ਬਿਰਤੀ ਤੇਰੀ ਪਰਮੇਸ਼ਰ ਦੀ ਪ੍ਰੀਤ ਵੀ ਕਿਉਂ ਦੀ ਨਹੀਂ ਰਹੇਗੀ ਅੰਤ ਦੇ
ਵੇਲੇ।
ਪਸਾਰੇ ਨੂੰ ਜਿਉਂਦਾ ਜਿਉਂਦਾ ਛੱਡ ਕੇ ਇਹ ਸਾਡੀ ਵਿਚਾਰ ਚ ਕਬੀਰ ਜੀ ਕਹਿੰਦੇ ਮੌਤ ਨੂੰ ਚੇਤੇ ਰੱਖਣ ਚ ਰਹੋ ਹੇ ਬੱਪੜੀ ਬੁੱਧੀ ਵਾਲੇ।
ਕਬੀਰ
ਕਬੀਰ ਜੀ ਕਹਿੰਦੇ ਤੈਨੂੰ ਸਮਝਾ ਕੇ ਦੱਸਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਪੰਜ ਅਰਥ ਹੋ ਗਏ, ਪੰਜ ਹੋ ਗਏ, ਛੇਵਾਂ ਅੱਖਰੀ ਹੈ
ਗਾਜ ਨਾਲ ਗਾਜ ਦਸ ਗਾਜ ਇੱਕੀਸ,
ਇਸ ਦੇ ਸੱਤ ਅੱਠ ਲਿਖਣ ਵਾਸਤੇ ਬਣਾਤੇ, ਭਾਵੇਂ ਹੈ ਇੱਕੋ ਹੀ ਚੀਜ਼, ਇਸ ਨੂੰ ਦੋ ਵਾਰੀ ਲਿਖ ਕਰਕੇ ਅੱਠ ਬਣਾਤੇ ਲਿਖਣ ਵਾਲਿਆਂ ਨੇ, ਪਰ ਇੰਨੇ ਕੁ ਪ੍ਰਕਰਨ ਚ ਸਮਝ ਲਓ ਕਹਿੰਦੇ ਹਨ
ਗਾਜ ਨਾਲ ਗਾਜ ਦਸ ਗਾਜ ਇੱਕੀਸ।
ਪਹਿਲਾਂ ਜੋ ਗਾ ਗਿਆਨ ਸਰੂਪ ਅੱਖਰੀ ਅਰਥ ਹੈ, ਇਹ ਗਾ ਜੋ ਗਿਆਨ ਸਰੂਪ ਪਰਮੇਸ਼ਵਰ ਹੈ ਤੇ ਜੈਵ ਤੋਂ ਉਤਪੰਨ ਹੋਏ ਹੈ ਵੇਦ, ਤੇ ਨਾਲ ਉਹ ਪਹਿਲਾਂ ਨੌ ਪੈਦਾ ਹੋਏ ਉਸ ਤੋਂ ਪੁਰਖ ਪ੍ਰਕਿਰਤੀ ਤਿਰਦਾ ਹੰਕਾਰ ਪੰਜ ਤਨ ਮਾਤਰਾ ਇਹ ਨੌ ਪ੍ਰਗਟ ਹੋਏ ਹਨ। ਫਿਰ
ਗਾਜ ਦਸ
ਗਾਜ ਦਸ ਗਾਇ ਗਿਆਨ ਸਰੂਪ ਜੋ ਪਰਮੇਸ਼ਵਰ ਹੈ ਉਸ ਤੋਂ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਪੈਦਾ ਹੋਏ ਤੇ ਉਹ ਦੱਸਦੇ ਹਨ ਇਸ ਉਪਦੇਸ਼ ਦੇ
ਤਾਂ
ਅਤੇ ਗਏ ਗਿਆਨ ਸਰੂਪ ਨੂੰ ਜੈ ਪੈਦਾ ਕਰਨ ਵਾਲੇ ਜੋ ਗੁਰੂ ਹੈ ਉਹ ਇੱਕ ਈਸ਼ਰ ਦਾ ਸਰੂਪ ਹਨ, ਜਿਨ੍ਹਾਂ ਨੂੰ ਉਸ ਪੂਰਨ ਪਰਮੇਸ਼ਰ ਨੂੰ ਇੱਕੋ ਹੀ ਸਾਰਾ ਸਰੀਰ ਦੇ ਅੰਦਰ ਸਾਰਿਆਂ ਸਰੀਰਾਂ ਦੇ ਅੰਦਰ ਤਨਾਂ ਦੇ ਅੰਦਰ ਉਸੇ ਪੂਰਨ ਦੀ ਜੋਤ ਆਈ ਹੋਈ ਹੈ ਇਹ ਨਿਸ਼ਚੇ ਕਰ ਲਿਆ ਹੈ। ਉਹਨਾਂ ਨੂੰ ਸੱਠ ਮੂਰਖਤਾ ਨੂੰ ਸਾਧ ਸੰਗਤ ਸੂਤ ਦਿੱਤਾ ਹੈ ਅੰਦਰੋਂ ਨਵ ਖੰਡ ਨਵਾਂ ਗੋਲਕਾਂ ਦੇ ਵਿਸ਼ਿਆਂ ਨੂੰ ਵੀ ਜਿੱਤ ਖੰਡ ਕਰਕੇ ਬਹੱਤਰ ਜਾਲ ਚਾਰੇ ਅੰਤਾ ਕਰਨ ਤੇ ਇਸੇ ਪ੍ਰਕਾਰ ਪੰਜੇ ਕਾਮ ਕਲੋਦ ਆਦਿਕ ਇਹਨਾਂ ਨਵਾਂ ਨੂੰ ਖੰਡਨ ਕਰ ਦਿੱਤਾ ਹੈ। ਬਹੱਤਰ ਬਹਿ ਜੋ ਪ੍ਰਾਪਤ ਰੂਪ ਹੈ ਤਰ ਅਰਸਾ ਕਰਕੇ ਪਰਮੇਸ਼ਰ ਉਹਨੂੰ ਪ੍ਰਾਪਤ ਕਰ ਲਿਆ ਹੈ।
ਪਾਠ ਲੱਗੂ ਅਧਕਾਈ,
ਪਾਠ ਉਹ ਚਤੁਰ ਪੁਰਖ ਹੈ ਅਧਕਤਾ ਕਰਕੇ ਜੋ ਇਸ ਪਾਸੇ ਲੱਗਾ ਹੈ ਚੱਲਿਆ ਹੈ।
ਗਈ ਬੁਲਾਵਣ ਮਾਹੂ,
ਫਿਰ ਜਿਹੜੀ ਵਿਦਿਆ ਦੀ ਬੁਨਿਆਦ ਹੈ ਜਦੋਂ ਗਈ ਚਲੀ ਗਈ ਬੁਣ ਨਾ ਬੁਨਿਆਦ ਆਵ ਨਾ ਮਾਹੋ ਫਿਰ ਉਹਦਾ ਆਉਣਾ ਨਹੀਂ ਹੋਵੇਗਾ। ਜਿਵੇਂ ਰਾਮ ਗੀਤਾ ਚ ਰਾਮ ਚੰਦਰ ਜੀ ਨੇ ਉਪਦੇਸ਼ ਲਕਸ਼ਮਣ ਨੂੰ ਦਿੱਤਾ ਹੈ ਕਿ ਨਸ਼ਟ ਪਈ ਉਪਜੇ ਨਹੀਂ ਬਹੁਤ ਅਵਿਦਿਆ ਵੀਰ, ਇੱਕ ਵਾਰੀ ਜਿਹੜੀ ਨਾਸ਼ ਹੋ ਗਈ ਅਵਿਦਿਆ ਉਹ ਜਿਹੜੀ ਫੇਰ ਨਹੀਂ ਪੈਦਾ ਹੋਵੇਗੀ। ਹੇ ਪਿਆਰੇ ਜਿਸ ਵਿਸ਼ ਨੂੰ ਜੜਾਂ ਤੋਂ ਪੱਟ ਦੀਏ ਉਹ ਹਰਾਨੀ ਡਾਹਣੀਆਂ ਦੇ ਪੱਤਰ ਸਾਰੇ ਹੀ ਸੁੱਕ ਜਾਂਦੇ ਹੈ। ਇਸ ਪ੍ਰਕਾਰ ਅਵਿਦਿਆ ਰੂਪੀ ਇਸ ਬਿਰਸ਼ ਨੂੰ ਜਦੋਂ ਜੜਾਂ ਤੋਂ ਹੀ ਪੱਟਦਾ ਇਹਦੀ ਹੰਗਤਾ ਰੂਪੀ ਹੋਂਦ ਨੂੰ ਨੇੜ ਦਿੱਤਾ ਫਿਰ ਵਿਦਿਆ ਦੀ ਜਿਹੜੀ ਜੜ ਹੈ ਇਹ ਗਈ ਹੋਈ ਸੰਸਾਰ ਦੇ ਸੰਸਕਾਰ ਪਾਉਣ ਵਾਲੀ ਆਵ ਨਾ ਮਾਹੋ ਆਵੇਗੀ ਨੀ ਮੱਤ ਆਉਣਾ ਹੋਵੇਗੀ ਇੱਕ ਵਾਰੀ ਭਾਵ ਹੋਊਗੀ
ਜਦੋਂ
ਕਹਿੰਦੇ ਘਰ ਸੰਸਾਰ ਦੀ ਇੱਛਾ ਛੱਡ ਕਰਕੇ ਜੋ ਲਾਹੇ ਵਾਲਾ ਆਪਣਾ ਸਰੂਪ ਰੂਪੀ ਘਰ ਹੈ ਉਹਦੇ ਵਿੱਚ ਚਲਿਆ ਜਾਏਗਾ। ਫਿਰ ਮਹਾਰਾਜ ਜੀ ਗਿਆਨਵਾਨਾਂ ਨੂੰ ਪ੍ਰਵਿਰਤੀ ਵਿੱਚ ਫਸਲੇ ਨਹੀਂ ਵੇਖੀ ਰਹੇ, ਕਈ ਵੇਖੀ ਰਹੇ ਹੈ ਤਾਂ ਕਹਿੰਦੇ ਭਾਈ ਉਹਨਾਂ ਨੂੰ ਤਾਂ ਘਰ ਦੀ ਇੱਛਾ ਹੀ ਛੱਡ ਦਿੱਤੀ ਹੈ, ਉਹਨਾਂ ਤੋਂ ਦੇਹ ਰਿਹਾਸ ਹੀ ਛੱਡ ਦਿੱਤਾ ਹੈ ਘਰ ਦਾ ਤੇ ਜਾਏ ਜੋ ਲਾਹੋ ਉਹਨਾਂ ਨੂੰ ਹੋਰ ਦੁਨੀਆਂ ਦੇ ਲਾਹੇ ਕੀ ਜਾਏ ਪੈਦਾ ਹੋਣੇ ਹੈ। ਦੇਹ ਰਿਹਾਸ ਨੂੰ ਛੱਡ ਕੇ ਉਹਦਾ ਨਿਰਲੇਪ ਹੋ ਗਏ ਹਨ, ਨੰਤਾ ਹੰਗਤਾਂ ਨੂੰ ਫੇਰ ਕੀ ਫੁਰਨੀ ਹੈ। ਸ਼ਾਸਤਰ ਪ੍ਰਮਾਣ ਰੂਪੀ ਗਜ ਹੁੰਦੇ ਹੈ, ਸ਼ਾਸਤਰ ਪ੍ਰਮਾਣ ਰੂਪੇ ਛੇ ਸ਼ਾਸਤਰ ਸਾਂਖ ਨਿਆਇ ਆਦਿਕ ਸ਼ਾਸਤਰਾਂ ਰੂਪੀ ਗਜਾਂ ਨਾਲ ਮਿਲ ਕੇ ਉਹ ਆਨੰਦ ਨਹੀਂ ਦੱਸਿਆ ਜਾ ਸਕਦਾ। ਉਹਨਾਂ ਦਾ ਕਿੰਨਾ ਅਤੇ ਤੋਲ ਕਰਕੇ ਬੁੱਧੀ ਰੂਪੀ ਤਰਾਜੂ ਚ ਤੋਲ ਕਰਕੇ ਕਿਸੇ ਪ੍ਰਕਾਰ ਦੇ ਜਗ ਯੋਗ ਆਦਿਕਾ ਰੂਪੀ ਫਲ ਰੂਪੀ ਵੱਟੇ ਪਾ ਕੇ ਤੋਲ ਨਾਲ ਬੁੱਧੀ ਨਾਲ ਤਰਾਜੂ ਨਾਲ ਤੋਲਿਆ ਨਹੀਂ ਜਾ ਸਕਦਾ।
ਪੰਜ ਤਿੰਨ ਸੇਰ ਅਢਾਈ,
ਪੰਜ ਤਿੰਨ ਸੇਰ ਅਢਾਈ ਉਹ ਕੀ ਕਰਦੇ ਆ ਕਹਿੰਦੇ ਸਿਰ ਢਾਈ ਢਾਈ ਮਾਤਰਾ ਵਾਲਾ ਜਿਹੜਾ ਓਮਕਾਰ ਹੈ ਉਸ ਦੀ ਉਪਾਸ਼ਨਾ ਕਰਦੇ ਹਨ। ਓਮਕਾਰ ਦਾ ਸਿਮਰਨ ਕਰਦੇ ਹਨ ਜੋ ਚਾਹੇ ਭਜਨ ਜੋ ਚਾਹੇ ਦੇ ਆਧਾਰ ਸੋ ਭਜਨ ਏਕ ਓਮਕਾਰ। ਇਸ ਪ੍ਰਕਾਰ ਓਮਕਾਰ ਦਾ ਜਦੋਂ ਭਜਨ ਕਰਦੇ ਹਨ ਫਿਰ ਪੰਚਨ ਪੰਜਾਂ ਕੋਸਾਂ ਦੇ ਤਾਂ ਹੀ ਪਚਾ ਦਿੰਦੇ ਸ਼ੇਰ ਬਣ ਕੇ ਨਾਸ਼ ਕਰ ਦਿੰਦੇ ਹਨ। ਇਹ ਅਢਾਈ ਨੂੰ ਪੰਜ ਕੋਸ ਧਾਰ ਨਹੀਂ ਸਕਦੇ ਇਹਦੇ ਮਾਨ ਤੋਂ ਵੀ ਸੁਤੰਤਰ ਹੋ ਜਾਂਦੇ ਹਨ।
ਜੋ ਕਰ ਪਾਚਨ ਵੇਗ ਨਾ ਪਾਵੇ
ਜੇ ਕਰਕੇ ਉਹ ਪੰਚਨ ਪੰਜਾਂ ਕੋਸਾਂ ਦੇ ਅਤੇ ਪੰਜੇ ਸ਼ਬਦ ਸਪਰਸ਼ ਮੁਰਗਨ ਵਿਸ਼ਿਆਂ ਦੇ ਵੇਗ ਪ੍ਰਵਾਹ ਚ ਨਹੀਂ ਉਹ ਪਾਉਂਦੇ ਹਨ। ਅਤੇ ਫਿਰ ਬਲਕਿ ਉਹ ਝਗੜਾ ਕਰਦੇ ਹਨਗੇ ਘਰ ਜੋ ਨਾਸ਼ ਕਰਨ ਵਾਲੇ ਘਰ ਨੂੰ ਇਹ ਗੁਣ ਸ਼ਬਦ ਸਪਰਸ਼ ਉਪਾਦਕ ਵਿਸ਼ੇ ਇਹਨਾਂ ਨਾਲ ਝਗੜਾ ਕਰਦੇ ਹੈ ਅਤੇ ਘਰ ਸਰੀਰ ਨੂੰ ਹਾਈ ਨਾਸ ਨੂੰ ਸਮਝਦੇ ਹਨ।
ਦਿਨ ਕੀ ਬੈਠ ਖਸਮ ਕੀ ਬਰਕਤ
ਕਹਿੰਦੇ ਫਿਰ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਦਿਨ ਦੀ ਬੈਠ ਸਥਿਤੀ ਹੋ ਜਾਂਦੀ ਹੈ ਤੇ ਖਸਮ ਅਕਾਲ ਪੁਰਖ ਦੀ ਬਰ ਵਿਸ਼ੇਸ਼ ਕਰਕੇ ਕਸ ਖਿੱਚ ਪੈ ਜਾਂਦੀ ਹੈ।
ਇਹ ਵੇਲਾ ਕੱਟ ਆਈ
ਇਹ ਜਿਹੜਾ ਵੇਲਾ ਜੰਮਣ ਮਰਨ ਦਾ ਫਿਰ ਕਿੱਥੇ ਆਉਣਾ ਉਹਨਾਂ ਨੂੰ ਉਹ ਨਹੀਂ ਕੁਛ ਜਨਮਾ ਨਹੀਂ ਕੁਛ ਮਰਿਆ ਆਪਣ ਚੱਲ ਤਾਂ ਆਪ ਹੀ ਕਰੇ ਉਸ ਰਸ ਵਿੱਚ ਜੀਣ ਹੋ ਗਏ।
ਛੂਟੇ ਕੁੰਡੇ ਭੀਗੇ ਪੁਰੀਆ
ਉਹਨਾਂ ਨੂੰ ਪਦਾਰਥ ਰੂਪੀ ਕੁੰਡੇ ਵੀ ਛੱਡ ਦਿੱਤੇ ਤੇ ਭੀਗੇ ਪੁਰੀਆ ਪੂਰਨ ਪ੍ਰਵੇਸ਼ਿਤ ਉਹਨਾਂ ਚਿੱਤੀ ਬਿਰਤੀ ਭਿੱਜ ਗਈ ਹੈ।
ਚਲਿਓ ਜੁਲਾਹੋ ਰੀਸਾਈ
ਕਹਿੰਦੇ ਜੁਲਾਹਾ ਪੁਣਾ ਜਿਹੜਾ ਸੀ ਉਹਨਾਂ ਦਾ ਈਸ਼ਵਰ ਪੁਣਾ ਜੀਵ ਪੁਣਾ ਚਲਿਆ ਗਿਆ ਕਿਉਂਕਿ ਚਲਿਓ ਜੋ ਲਾਹੋ ਲਾਹੇ ਵਾਲੇ ਸਰੂਪ ਘਰ ਚਲਿਆ ਗਿਆ ਰੀਸ ਆ ਗਈ ਮਹਾਤਮਾ ਵਾਲੀ ਉਹਨਾਂ ਦੇ ਤਾਂ
ਨਹੀਂ ਨਿਭਾਇਆ
ਉਹਨਾਂ ਨੂੰ ਮਾਇਆ ਰੂਪੀ ਜਿਹੜੀ ਨਲੀ ਹੈ ਇਹ ਛੋਛੀ ਤੁਛ ਸਮਝ ਲਈ ਹੈ ਇਹਦੇ ਚ ਨਾ ਲਈ ਨਹੀਂ ਲੀਨ ਕਰਦੇ ਬਿਰਤੀ ਤੰਤ ਨਹੀਂ ਨਿਕਸਾ ਇਸ ਪਦਾਰਥਾਂ ਦੀ ਪਾਉਣ ਦੇ ਵਾਕ ਰੂਪੀ ਤੰਦ ਨੀ ਉਹਨਾਂ ਦੇ ਮੁਖੋਂ ਨਿਕਲਦਾ ਫੁਰਨਾ ਨੀ ਨਿਕਲਦਾ ਹੈ।
ਨਤਰ ਰਹੀ ਉਰ ਜਹਾਈ
ਅਬੇ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਇਹ ਜਿਹੜੀ ਮਾਇਆ ਦੀ ਕਰਕੇ ਜਗਤ ਦੀ ਸੱਤ ਦਾ ਪੁਣੀ ਤੁਰ ਹੈ ਇਹ ਜਗਤ ਨੂੰ ਸੱਤ ਮਨ ਰੂਪ ਤੁਰ ਵੀ ਉਂਝੀ ਨੀ ਰਹਿੰਦੀ ਉਹਨਾਂ ਦੇ ਅੰਦਰ
ਰੋਜ ਪਸਾਰ ਰਹੋ ਬੱਕਰੀ
ਛੱਡ ਦਿੱਤਾ ਹੈ ਉਹਨਾਂ ਨੂੰ ਪਸਾਰਾ ਸਾਰਾ ਸੰਸਾਰ ਦਾ ਇਹਾਂ ਇੱਛਾ ਤੋਂ ਸੋਚਵੇ ਤੇ ਲੋਕ ਕੀਖਣਾ ਤਿੰਨੀਏ ਤੋਂ ਵੀ ਰਹਿਤ ਹੋ ਗਏ ਹੈ ਬਬ ਸਰੀਰ ਤੇ ਹੀ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਸੁਤੰਤਰ ਹੋ ਗਏ ਹਨ।
ਕਬੀਰ
ਜੀ ਕਹਿੰਦੇ ਭਾਈ ਸਮਝਾ ਕੇ ਅਸੀਂ ਦੱਸਿਆ ਹੈ ਇਸ ਪ੍ਰਕਾਰ ਸਮਝ ਆਈ ਹੈ ਕਿ ਨਹੀਂ ਪੰਡਿਤ ਚਰਨੀ ਪੈ ਗਿਆ ਇਸ ਪ੍ਰਕਾਰ ਸਾਹਿਬ ਸੰਗੇ ਜੀ ਇਸ ਦੇ ਅਰਥ ਵਿਦਵਾਨਾਂ ਨੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਕਾਮ ਧੇਮ ਦੀ ਨਿਆਈ ਹੈ ਜਿਹੀ ਜੀ ਕਾਮਨਾ ਕਰੀਏ ਹੋਈ ਜੀ ਜਿਵੇਂ ਕਲਪ ਦਰਸ਼ ਹੇਠਾਂ ਜਿਹੀ ਜੀ ਭਾਵਨਾ ਕਰੀਏ ਇਹ ਪਹਿਲਾਂ ਤਾਂ ਜੁਲਾਹੇ ਦਾ ਪ੍ਰਕਰਨ ਦਿਖਾਇਆ ਇਹਦੇ ਈਸ਼ਵਰ ਨੂੰ ਜੁਲਾਹਾ ਬਣਾਇਆ ਜੀਵ ਨੂੰ ਜੁਲਾਹਾ ਬਣਾਇਆ ਫਿਰ ਵਿਰਾਗ ਪੈਦਾ ਕੀਤਾ ਹੈ ਅਤੇ ਪਰਮੇਸ਼ਵਰ ਦਾ ਆਨੰਦ ਸਤਸੰਗ ਦੁਆਰਾ ਦੱਸਿਆ ਹੈ ਇਸ ਪ੍ਰਕਾਰ ਫਿਰ ਅੱਖਰੀ ਅਰਥ ਦੁਆਰਾ ਉਸ ਗਿਆਨ ਸਰੂਪ ਤੋਂ ਇਹ ਸਾਰੀਆਂ ਚੀਜ਼ਾਂ ਪ੍ਰਗਟ ਹੋਣੀਆਂ ਦੱਸੀਆਂ ਇਸ ਪ੍ਰਕਾਰ ਦੇ ਅਰਥ ਹੋਰ ਅਰਥਾਂ ਦੀ ਕਲਪਨਾ ਜਿਹੜੀ ਕਰਨੀ ਹੈ ਇਹਨਾਂ ਅੱਖਰਾਂ ਨੂੰ ਵਿੱਚੋਂ ਖਿੱਚ ਖਿੱਚ ਕੇ ਉਹ ਕਰਦੇ ਜਿਹੜੇ ਦੋ ਦੋ ਅਰਥ ਕਈਆਂ ਪਦਾਂ ਦੇ ਕੀਤੇ ਉਹਨਾਂ ਨੂੰ ਵੱਖਰੇ ਬਣਾਉਣ ਦੀ ਕਰਦੇ ਹਨ।